गरीब नवाज सतगुरु धन गुरु नानक साहब जी महाराज अनेक जीवां दी कल्याण करद्या करद्या मक्के पहुंचे हैं। इस्लाम धर्म का महान केंद्रीय स्थान है मक्के शहर विच काबा। उस तो परे जितना भी इस्लाम धर्म है किसी होर अपने धर्म स्थान नूं वध अहमियत नहीं दिंदा। पूरे संसार भर विच जिथे जिथे भी मुसलमान वसदे ने वो जदों भी नमाज पढ़दे ने मक्के वाले पासे काबे वाले पासे मुख करके पढ़दे हन। भारत विच रहण वाले लोग पछम दिशा वल मुख करके जिहड़े दूसरियां दिशावां दे लोग ने उसे तरह अपनी दिशा मुख रखदे ने। सतगुरु गुरु नानक साहब जी मक्के पहुंचे, भाई मरदाना जी कहण लगे महाराज जे आप जी दी इजाजत होवे ते अंदर जाके दर्शन करावां। की है अंदर? महाराज जी ने आख्या जाओ भाई मरदाना जी असीं बाहर इत्थे ही बैठे। जदों भाई साहब जाण लगे ते अगे मुजावर जिहड़े सन उन्हां ने रोक दिता, आख्या अखां ते पट्टी बन्ह के जाणा पवेगा। भाई साहब कहिंदे जे अखां ते पट्टी बन्ह के जाणा अंदर ते फिर दर्शन काहदे करने आ। उस वेले रवायत सी, हुण तां नहीं है, हुण तां पट्टी तो बिना अंदर जाते हैं। उस वक्त रवायत सी। भाई साहब वापस आ गए, सतगुरां नूं आख्या महाराज उत्थे की फायदा जाण दा? सतगुरां आख्या जाओ तेनू कोई वेख नहीं सकेगा, तू सारिआं नूं वेखेगा। भाई साहब जदों अंदर गए ते काबे दे विच पहुंच के वेखिया कि एक पत्थर पिया है, अंडा आकार दा पत्थर है। उहनूं नमस्कारां करदे ने, जफ्फी पाउंदे आ, उहनूं संगे अशबद भी कहिंदे हन। कहिंदे पहला उहदा रंग चिट्टा सी, जदों लोक जिवें जिवें उहनूं जफ्फी पाउंदे चुम्मदे लोकां दे पाप चुक चुक के उह काला हो गया है। ਤਾਂ ਉੱਥੋਂ ਵਾਪਸ ਭਾਈ ਮਰਦਾਨਾ ਜੀ ਆ ਗਏ, ਆਖਿਆ ਮਹਾਰਾਜ ਜੀ ਵੀ ਇਹ ਤਾਂ ਪੱਥਰ ਪੂਜਾ ਤੋਂ ਲੋਕਾਂ ਨੂੰ ਕਹਿੰਦੇ ਕਾਫਰ ਨੇ, ਹਿੰਦੂ ਇਹ ਪੱਥਰ ਪੂਜਦੇ ਹੈ, ਆਪ ਵੀ ਤਾਂ ਮਹਾਰਾਜ ਜੀ ਉਹੀ ਕੰਮ ਪੇ ਕਰੀ ਜਾਂਦੇ ਆ, ਅੰਦਰ ਪੱਥਰ ਹੀ ਤਾਂ ਹੈ, ਉਹਨੂੰ ਵੀ ਤਾਂ ਜਾ ਕੇ ਨਮਸਕਾਰ ਕਰਦੇ ਆ, ਜੱਫੀ ਪਾਉਂਦੇ ਆ, ਮੱਥਾ ਟੇਕਦੇ ਆ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੇ ਦੱਸਿਆ ਜਿਵੇਂ ਇਹਦੇ ਬਾਰੇ, ਕਿਉਂਕਿ 12 ਜੋਤੀ ਲਿੰਗ ਹਨ ਸ਼ਿਵਲਿੰਗ, ਕਹਿੰਦੇ ਉਹਨਾਂ ਵਿੱਚੋਂ ਇੱਕ ਸ਼ਿਵਲਿੰਗ ਜਿਵੇਂ ਪੁਰਾਣਕ ਮਤ ਦੇ ਅਨੁਸਾਰ ਦੱਸਦੇ ਆ ਵੀ ਇਹ ਮੱਕੇ ਦੇ ਵਿੱਚ ਪਿਆ ਹੋਇਆ, ਉਹ ਪ੍ਰਗਟ ਨਾ ਹੋਵੇ ਇਸ ਕਰਕੇ ਇਹਨਾਂ ਨੇ ਅੰਦਰ ਉਸ ਨੂੰ ਇਸ ਪ੍ਰਕਾਰ ਨਾਲ ਗੁਪਤ ਰੱਖਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਤੇ ਲੇਟ ਗਏ। ਰਾਤ ਦਾ ਸਮਾਂ ਸੀ, ਸੁਬਾਹ ਅੰਮ੍ਰਿਤ ਵੇਲੇ ਇੱਕ ਹਾਜੀ ਜਿਹਦਾ ਨਾਮ ਜੀਵਨ ਹੈ, ਇਹ ਪੰਜਾਬ ਤੋਂ ਗਿਆ ਹੋਇਆ ਸੀ, ਉੱਥੇ ਝਾੜੂ ਫੇਰਦਾ ਫੇਰਦਾ ਜਦੋਂ ਸਤਿਗੁਰਾਂ ਕੋਲ ਆਇਆ, ਕੀ ਵੇਖਦਾ? ਮਹਾਰਾਜ ਜੀ ਦੇ ਚਰਨ ਨੇ ਕਾਬੇ ਵੱਲ। ਤੋ ਸਤਿਗੁਰਾਂ ਦੇ ਚਰਨਾਂ ਨੂੰ ਵੇਖ ਕੇ ਇਹਨੇ ਠੁੱਡਾ ਮਾਰਿਆ, ਕਹਿੰਦਾ ਉਹ ਕਾਫਰਾ, ਇਹ ਕਿੱਧਰ ਪੈਰ ਕਰਕੇ ਪਿਆ ਹੋਇਆ ਵੱਲ ਮਹਿਰਾਬ ਦੇ? ਮਹਾਰਾਜ ਜੀ ਆਖਿਆ ਹਾਜੀ ਜੀ, ਲੰਮਾ ਪੈਂਡਾ ਤੈਅ ਕਰਕੇ ਆਏ ਹਾਂ, ਥੱਕ ਗਏ, ਨਹੀਂ ਪਤਾ ਲੱਗਾ ਕਿੱਥੇ ਪਏ ਹਾਂ, ਤੇ ਇਸ ਕਰਕੇ ਇਸ ਪਾਸੇ ਚਰਨ ਹੋ ਗਏ। ਕਹਿੰਦਾ ਇੱਧਰ ਖੁਦਾ ਦਾ ਘਰ ਹੈ। ਸਾਹਿਬ ਕਹਿੰਦੇ ਜਿੱਧਰ ਨਹੀਂ ਉਸ ਪਾਸੇ ਕਰ ਦੇ। ਇਹਨੇ ਮਹਾਰਾਜ ਜੀ ਦੇ ਚਰਨਾਂ ਤੋਂ ਪਕੜ ਕੇ ਘਸੀਟਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਜਿੱਧਰ ਜਿੱਧਰ ਸਤਿਗੁਰਾਂ ਦੇ ਚਰਨ ਕਰਦਾ ਘਸੀਟ ਕੇ, ਕਾਬਾ ਵੀ ਉਸੇ ਪਾਸੇ ਘੁੰਮ ਘੁੰਮ ਕੇ ਜਾਈ ਜਾਂਦਾ। ਮਾਨੋ ਜਿਵੇਂ ਉਹ ਦੱਸਦਾ ਹੋਵੇ ਕਿ ਮੈਂ ਤਾਂ ਇਹਨਾਂ ਦੇ ਚਰਨਾਂ ਵਿੱਚ ਹੀ ਹਾਂ, ਇਹ ਖੁਦਾ ਹਨ, ਅਕਾਲ ਪੁਰਖ ਹਨ। ਜੀਵਨ ਹੈਰਾਨ ਸੀ ਕਿ ਇਹ ਕੀ ਹੋ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਇਹ ਹੁਣ ਗੁਫ਼ਤਗੂ ਕਰਨ ਲੱਗਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਾਬਾ ਫੇਰਿਆ ਹੈ, ਕਲਾ ਵਿਖਾਈ ਹੈ। ਉਸ ਵੇਲੇ ਦੇ ਕੁਝ ਮੁਸਲਮਾਨਾਂ ਨੇ ਆਪਣੇ ਅੱਖੀਂ ਦੇਖੇ ਹਾਲ ਲਿਖੇ ਨੇ, ਜਿਨ੍ਹਾਂ ਚੋਂ ਇੱਕ ਫਿਰੋਜ਼ਪੁਰੀ ਨਾਮ ਦੇ ਮੁਸਲਮਾਨ ਵੀਰ ਹੋਏ, ਉਹਨਾਂ ਨੇ ਵੀ ਵਿਥਿਆ ਲਿਖੀ ਹੈ ਕਿ ਕਾਬਾ ਮੱਕਾ ਜਿਹੜਾ ਸੀ, ਕਾਬਾ ਜਿਹੜਾ ਸੀ ਉਹ ਘੁੰਮਿਆ ਹੈ। ਪਰ ਅੱਜ ਕੱਲ੍ਹ ਸਾਡੇ ਕਈ ਵੀਰ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਭਾਰੀ ਮਹਿਮਾ ਤੋਂ ਅਣਜਾਣ ਹਨ, ਉਹ ਕਹਿੰਦੇ ਜੀ ਨਹੀਂ, ਮੱਕਾ ਨਹੀਂ ਫੇਰਿਆ ਮਹਾਰਾਜ ਜੀ ਨੇ, ਉਹਨਾਂ ਦੇ ਦਿਲ ਫੇਰੇ ਸਨ। ਖਾਲਸਾ ਜੀ, ਪਹਿਲੀ ਗੱਲ ਕਿ ਉੱਥੇ ਵੀਜ਼ਾ ਲੈ ਕੇ ਜਾਣਾ ਹੀ ਮੁਸ਼ਕਲ ਹੈ, ਨਹੀਂ ਜਾ ਸਕਦੇ। ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਨੇ ਵੀ ਤਾਂ ਉਹਨਾਂ ਦੀ ਕਲਾ ਹੈ, ਇਹ ਵੀ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਹੀ ਹੈ ਨਾ, ਇਹ ਜਾ ਕੇ ਵਿਖਾ ਦੇਣ, ਜਾ ਕੇ ਫਿਰ ਉੱਥੇ ਉਹਨਾਂ ਨੂੰ ਕਹਿਣ ਜੀ ਨਹੀਂ ਇਹ ਤੁਸੀਂ ਗਲਤ ਕਰ ਰਹੇ ਹੋ, ਇੱਥੇ ਰੱਬ ਥੋੜੀ ਹੈ, ਜੇ ਜਿਉਂਦੇ ਵੀ ਵਾਪਸ ਆ ਜਾਣ ਤਾਂ। ਉੱਥੇ ਕਲਾ ਵਿਖਾਣੀ ਪੈਣੀ ਸੀ, ਤਦੇ ਉਹਨਾਂ ਨੇ ਚਰਨਾਂ ਤੇ ਝੁਕਣਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਹ ਸੁਤੇ ਕਲਾ ਵਰਤੀ ਹੈ, ਜਾਣ ਬੁੱਝ ਕੇ ਕੋਈ ਨਾਟਕ ਚੇਟਕ ਨਹੀਂ ਕੀਤਾ, ਕੁਦਰਤ ਨੇ ਆਪਣੀ ਕਲਾ ਆਪ ਵਿਖਾਈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਤੋ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਬੈਠਾ ਵਾਰਤਾ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਮੁਸਲਮਾਨ ਵੀਰ ਜਿਹੜੇ ਪੰਜ ਨਮਾਜ਼ਾਂ ਪੜ੍ਹਦੇ ਹਨ, ਮਹਾਰਾਜ ਜੀ ਉਹਨਾਂ ਪੰਜਾਂ ਨਮਾਜ਼ਾਂ ਦੀ ਗੱਲ ਕਰਦੇ ਨੇ ਵੀ ਅਸਲ ਵਿੱਚ ਪੰਜਾਂ ਦੀ ਗੱਲ ਜਿਹੜੀ ਉਹਦੇ ਭਾਵ ਨੇ ਜਿਹੜੇ ਉਹ ਤੁਸੀਂ ਕਿਵੇਂ ਸਮਝਦੇ ਹੋ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੱਚ ਬਤਾਓ ਤੂੰ ਕੌਣ ਹੈ, ਹਿੰਦਨ ਜੈਸੀ ਰੀਤ।
ਉਹ ਜੀਵਨ ਨੇ ਜਦੋਂ ਮਹਾਰਾਜ ਜੀ ਦੀ ਕਲਾ ਵੇਖੀ ਨਾ, ਕਿ ਜਿਵੇਂ ਕਾਬਾ ਫਿਰਿਆ ਸਤਿਗੁਰਾਂ ਦੇ ਚਰਨਾਂ ਨਾਲ, ਉਹ ਹੈਰਾਨ ਵੀ ਹੋਇਆ ਤੇ ਫਿਰ ਸਤਿਗੁਰਾਂ ਨੂੰ ਪੁੱਛਦਾ, ਮਹਾਰਾਜ ਸੱਚੋ ਸੱਚ ਦੱਸੋ ਤੂੰ ਕੌਣ ਹੈ। ਗੁਰਦੇਵ ਨੂੰ ਪੁੱਛਦਾ, ਸੱਚ ਦੱਸ ਤੂੰ ਕੌਣ ਹੈ, ਕਿਉਂਕਿ ਤੇਰੀਆਂ ਰੀਤੀਆਂ ਤੇਰੀਆਂ ਚਾਲਾਂ ਜੋ ਤੂੰ ਕਰ ਰਿਹਾ, ਮੈਨੂੰ ਇਹ ਤੇਰੇ ਕਰਨ ਤੋਂ ਇਉਂ ਪ੍ਰਤੀਤ ਹੁੰਦਾ ਵੀ ਤੂੰ ਹਿੰਦੂ ਹੋਵੇਂਗਾ। ਏਦਾਂ ਸਤਿਗੁਰੂ ਜੀ ਨੂੰ ਜੀਵਨ ਬੋਲਿਆ,
ਮੁਸਲਮਾਨ ਕਿਉਂ ਕਰ ਸਕੇ ਜੀ ਐਸੀ ਵਿਪਰੀਤ।
ਜਿਹੜਾ ਵਿਪਰੀਤ ਕਰਮ ਤੁਸੀਂ ਕੀਤਾ, ਕੋਈ ਮੁਸਲਮਾਨ ਏਦਾਂ ਕਿਵੇਂ ਕਰ ਸਕਦਾ ਸੀ? ਤੁਸੀਂ ਮੁਸਲਮਾਨ ਨਹੀਂ ਹੋ ਸਕਦੇ, ਤੁਹਾਡੀ ਇਹ ਰੀਤ ਹਿੰਦੂਆਂ ਵਾਲੀ ਪ੍ਰਤੀਤ ਹੁੰਦੀ ਹੈ।
ਸੁਬਹ ਵਕਤ ਕੀ ਸੈਨ ਕੋ ਜਾਨਤ ਨਹੀਂ ਨਿਵਾਜ।
ਸੁਬਹ ਦਾ ਵੇੜਾ ਤੇ ਤੁਸੀਂ ਲੇਟੇ ਹੋਏ, ਤੁਹਾਨੂੰ ਪਤਾ ਨੀ ਵੀ ਇਸ ਵੇਲੇ ਨਮਾਜ਼ ਦਾ ਸਮਾਂ ਹੁੰਦਾ ਸੁਬਹ ਦਾ। ਸੁਬਹ ਦਾ ਇਹ ਵੇੜਾ ਹੈ, ਸੁਬਹ ਦੇ ਵੇਲੇ ਨਮਾਜ਼ ਪੜ੍ਹੀ ਦੀ ਹੈ ਤੇ ਤੁਸੀਂ ਇੱਥੇ ਲੇਟੇ ਹੋਏ ਹੋ।
ਕਹਿੰਦੇ ਆਏ ਗਵਾਰ ਤੂੰ ਨੈ ਇਮਾਨ ਕੀ ਲਾਜ।
ਜੀਵਨ ਸਤਿਗੁਰੂ ਜੀ ਨੂੰ ਗਵਾਰ ਤੱਕ ਬੋਲਿਆ, ਕਹਿੰਦਾ ਤੁਸੀਂ ਗਵਾਰ ਜਾਪਦੇ ਹੋ ਮੈਨੂੰ, ਤੂੰ ਜਾਣਦਾ ਨਹੀਂ ਇਮਾਨ ਦੀ ਗੱਲ, ਤੈਨੂੰ ਇਮਾਨ ਦੀ ਲਾਜ ਦਾ ਨਹੀਂ ਪਤਾ।
ਉੱਠ ਬੈਠੇ ਸ਼੍ਰੀ ਗੁਰ ਤਬੇ ਸੁਮਤੀ ਦੇਨ ਵਿਸਾਲ।
ਕਿੱਥੋਂ ਆਇਆ ਹੈ ਤੂੰ? ਏਦਾਂ ਸਤਿਗੁਰਾਂ ਨੂੰ ਪੁੱਛਿਆ ਉਹਨੇ। ਮਹਾਰਾਜ ਜੀ ਨੇ ਵੇਖਿਆ ਕਿ ਜੀਵਨ ਹੁਣ ਆਪਣੀ ਹੋਛੀ ਹਰਕਤ ਤੇ ਆਇਆ, ਇਹਨੂੰ ਸੁਮਤ ਦੇਣੀ ਚਾਹੀਏ। ਇਹਨੂੰ ਸੁਮਤ ਦੇਣ ਵਾਸਤੇ ਗਰੀਬ ਨਵਾਜ ਸਾਹਿਬ ਜੀ ਉੱਠ ਕੇ ਬੈਠ ਗਏ। ਹਾਂਜੀ,
ਨੀਕੀ ਕਰਨ ਨਿਵਾਜ ਕੋ ਕਹੇ ਸ਼ਲੋਕ ਤੈ ਕਾਲ।
ਜਿਹੜੇ ਨਮਾਜ਼ ਦੀਆਂ ਪੰਜ ਨਮਾਜ਼ਾਂ ਹਨ ਮਹਾਰਾਜ ਜੀ, ਉਹ ਪੰਜ ਨਮਾਜ਼ਾਂ ਦੇ ਜਿਹੜੇ ਭਾਵ ਨੇ ਉਹ ਸਮਝਾਉਣ ਵਾਸਤੇ ਗਰੀਬ ਨਵਾਜ ਸਾਹਿਬ ਜੀ ਬੋਲੇ, ਪਾਵਨ ਸਲੋਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਸੁਣੋ ਜੀ,
ਪੰਜ ਨਿਵਾਜਾ ਵਕਤ ਪੰਜ ਪੰਜ ਪੰਜਾ ਨਾਉ।
ਗਰੀਬ ਨਵਾਜ ਸਾਹਿਬ ਜੀ ਨੇ ਸਲੋਕ ਉਚਾਰਿਆ, ਪੰਜ ਨਿਵਾਜਾ ਵਕਤ ਪੰਜ ਪੰਜੇ ਪੰਜਾ ਨਾਉ। ਮਹਾਰਾਜ ਜੀ ਕਹਿੰਦੇ ਪੰਜ ਨਮਾਜ਼ਾਂ ਹਨ, ਪੰਜ ਵੇਲੇ ਪੜੀਆਂ ਜਾਂਦੀਆਂ ਨੇ, ਪੰਜਾਂ ਦੇ ਪੰਜ ਨਾਮ ਹਨ। ਹਾਂਜੀ ਸੁਣਦੇ ਹਨ।
ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ।
ਪਹਿਲੀ ਨਮਾਜ਼ ਦਾ ਨਾਮ ਹੈ ਸੱਚ ਦੀ, ਪਹਿਲੀ ਜਿਹੜੀ ਸੁਬਹਾ ਅੰਮ੍ਰਿਤ ਵੇਲੇ ਦੀ, ਜਿਹਨੂੰ ਫਜ਼ਰ ਦੀ ਨਮਾਜ਼ ਕਹਿੰਦੇ ਹੈ। ਮਹਾਰਾਜ ਜੀ ਕਹਿੰਦੇ ਉਹਦਾ ਮਤਲਬ ਹੈ ਜੀਵਨ ਕੇ ਸੱਚ ਤੇ ਰਹਿਣਾ, ਸੱਚ ਨੂੰ ਗ੍ਰਹਿਣ ਕਰਨਾ। ਦੱਸ ਤੇਰੇ ਅੰਦਰ ਸੱਚ ਹੈ? ਕੀ ਤੂੰ ਸੱਚ ਨੂੰ ਗ੍ਰਹਿਣ ਕੀਤਾ? ਗਰੀਬ ਨਵਾਜ ਪਾਤਸ਼ਾਹ ਪੁੱਛਦੇ ਕਿ ਪਹਿਲੀ ਨਮਾਜ਼ ਸੱਚ ਦੀ ਹੈ, ਦੂਸਰੀ ਹੈ ਹਲਾਲ ਦੀ। ਹਲਾਲ ਦੋਏ, ਹਲਾਲ ਦੀ ਯਾਨੀ ਕਿ ਆਪਣਾ ਹੱਕ ਖਾਣਾ, ਉਹਨੂੰ ਹਲਾਲ ਕਹਿੰਦੇ, ਆਪਣੇ ਹੱਕ ਦਾ ਖਾਣਾ। ਦੂਸਰੇ ਦੇ ਹੱਕ ਦਾ ਖਾਣ ਦਾ ਮਤਲਬ ਹੈ ਹਰਾਮ ਦਾ ਖਾਣਾ। ਦਸ ਜੀਵਨ ਕਿ ਦੂਸਰੀ ਨਮਾਜ਼ ਕਦੇ ਹਲਾਲ ਦੀ ਪੜ੍ਹੀ ਹੈ, ਕਦੇ ਹਲਾਲ ਨੂੰ ਗ੍ਰਹਿਣ ਕੀਤਾ। ਤੀਜਾ ਖੈਰ ਖੁਦਾ ਏ, ਤੇ ਤੀਜੀ ਆ ਉਸ ਖੁਦਾ ਕੋਲੋਂ ਖੈਰ ਮੰਗਣੀ ਕਿ ਹੇ ਪ੍ਰਭੂ ਮੈਨੂੰ ਆਪਣੀ ਬੰਦਗੀ ਦੀ ਖੈਰ ਦੇ। ਇਹ ਤੀਜੀ ਨਮਾਜ਼ ਹੈ ਜਿਹੜੀ ਤੀਜੀ ਵੇਲੇ ਪੜ੍ਹੀ ਜਾਂਦੀ ਹੈ।
ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ।
ਚੌਥੀ ਨਮਾਜ਼ ਹੈ ਆਪਣੀ ਨੀਅਤ ਰਾਸ ਰੱਖਣੀ। ਨਿਜਤ ਦੀਆਂ ਮੁਰਾਦਾਂ ਹੁੰਦੀਆਂ, ਕਹਾਵਤ ਹੈ ਨਾ ਕਿ ਜਿਹੋ ਜੀ ਨੀਅਤ ਹੁੰਦੀ ਹੈ ਉਦਾਂ ਦੀ ਮੁਰਾਦ ਹੁੰਦੀ। ਉਹ ਕਹਿੰਦੇ ਜਿਹੋ ਜੀ ਹੋਵੇ ਭਾਵਨਾ ਤਿਹੋ ਜਿਹਾ ਚੂੜਾ ਪੜ੍ਹੀ ਦਾ, ਯਾਨੀ ਕਿ ਜਿਹੋ ਜੀ ਨੀਅਤ ਹੋਵੇ ਮੁਰਾਦ ਉਸੇ ਤਰ੍ਹਾਂ ਦੀ ਮਿਲਦੀ ਹੈ। ਮਹਾਰਾਜ ਜੀ ਕਹਿੰਦੇ ਚੌਥੀ ਨਮਾਜ਼ ਹੈ ਨੀਅਤ ਰਾਸ ਰੱਖਣੀ, ਨੀਅਤ ਚ ਖੋਟ ਨਹੀਂ ਰੱਖਣੀ, ਨੀਅਤ ਸਿੱਧੀ ਰੱਖਣੀ, ਖੋਟੀ ਨੀਅਤ ਦਾ ਤਿਆਗ ਕਰਨਾ, ਮਨ ਨੂੰ ਸ਼ੁੱਧ ਕਰਕੇ ਰੱਖਣਾ। ਪੰਜਵੀਂ ਸਿਫਤ ਸੁਨਾਏ, ਤੇ ਪੰਜਵੀਂ ਨਮਾਜ਼ ਆ ਉਸ ਪਰਮੇਸ਼ਰ ਦੀ ਸਿਫਤ ਕਰਨੀ, ਅਕਾਲ ਪੁਰਖ ਦੀਆਂ ਖੁਦਾ ਦੀਆਂ ਵਡਿਆਈਆਂ ਕਰਨੀਆਂ, ਅੱਲਾ ਦੀਆਂ ਵਡਿਆਈਆਂ ਕਰਨੀਆਂ। ਇਹ ਪੰਜਵੀਂ ਨਮਾਜ਼ ਹੈ, ਇਹ ਪੰਜ ਨਮਾਜ਼ਾਂ ਹਨ।
ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ।
ਸ਼ੁਭ ਕਰਮ ਕਰਨੇ, ਚੰਗੀ ਕਰਨੀ ਕਰਨੀ, ਇਹ ਨੇ ਕਲਮਾ ਪੜ੍ਹਨੀਆਂ। ਜਿਹੜਾ ਚੰਗੇ ਕਰਮ ਕਰਦਾ, ਚੰਗੀ ਕਰਨੀ ਕਰਦਾ, ਇਹ ਕਲਮਾ ਮਹਾਰਾਜ ਜੀ ਕਹਿੰਦੇ ਜਿਹੜਾ ਆਖਦਾ ਯਾਨੀ ਕਿ ਇਹ ਕਲਮਾ ਪੜ੍ਹਦਾ ਯਾਨੀ ਕਿ ਸ਼ੁਭ ਕਰਨੀ, ਉਹੀ ਮੁਸਲਮਾਨ ਸਦਾ ਸਕਦਾ। ਜਿਹੜੀਆਂ ਉੱਪਰ ਦੱਸੀਆਂ ਪੰਜ ਨਮਾਜ਼ਾਂ ਔਰ ਸ਼ੁਭ ਕਰਨੀ ਰੂਪੀ ਕਲਮਾ ਨੂੰ ਪੜ੍ਹਦਾ, ਉਹੀ ਅਸਲ ਵਿੱਚ ਮੁਸਲਮਾਨ ਹੋ ਸਕਦਾ। ਇਹ ਮੁਸਲਮਾਨ ਹੋਣ ਦੀ ਪਰਿਭਾਸ਼ਾ ਹੈ। ਮੱਕੇ ਵਿੱਚ ਜਾ ਕੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਇੱਕ ਮੁਸਲਮਾਨ ਦੀ ਪਰਿਭਾਸ਼ਾ ਕੀ ਹੈ, ਜੋ ਤੁਸੀਂ ਮੰਨੀ ਬੈਠੇ ਹੋ ਕਿ ਅਸੀਂ ਆਹ ਕੰਮ ਕਰਦੇ ਇਸ ਕਰਕੇ ਮੁਸਲਮਾਨ ਆ। ਮਹਾਰਾਜ ਜੀ ਕਹਿੰਦੇ ਮੁਸਲਮਾਨ ਤਾਂ ਕਹਾਉਣਾ ਹੀ ਬੜਾ ਮੁਸ਼ਕਲ ਹੈ, ਮੁਸਲਮਾਨ ਕਹਾਵਣ ਮੁਸ਼ਕਲ, ਉਹ ਤਾਂ ਬੜੀ ਔਖੀ ਖੇਡ ਹੈ। ਜਿਹੜੇ ਅਸਲ ਵਿੱਚ ਪੈਗੰਬਰਾਂ ਨੇ ਤੁਹਾਡੇ ਰਹਿਬਰਾਂ ਨੇ ਤੁਹਾਨੂੰ ਰਾਹ ਦੱਸੇ ਨੇ, ਉਸ ਰਸਤੇ ਤੇ ਜਿਹੜਾ ਚੱਲੇ ਉਹੀ ਮੁਸਲਮਾਨ ਹੈ ਨਾ। ਜਿਹੜਾ ਤੁਸੀਂ ਇਹ ਵਿਖਾਵਾ ਕਰਦੇ ਹੋ, ਪਖੰਡ ਕਰਦੇ ਹੋ, ਇਹਦੇ ਨਾਲ ਤਾਂ ਨਹੀਂ ਮੁਸਲਮਾਨ ਹੋਇਆ ਜਾ ਸਕਦਾ। ਪਾਤਸ਼ਾਹ ਉੱਥੇ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਡੇ ਸਿੱਖ ਬਣ ਜਾਓ। ਮਹਾਰਾਜ ਕਹਿੰਦੇ ਜਿਹੜਾ ਤੁਹਾਡੇ ਪੈਗੰਬਰਾਂ ਨੇ ਤੁਹਾਨੂੰ ਬਣਾਇਆ, ਘੱਟੋ ਘੱਟ ਉਹ ਤਾਂ ਬਣੋ, ਪੰਜ ਨਮਾਜ਼ਾਂ ਪੜ੍ਹਦੇ ਉਹਨਾਂ ਦੇ ਮਤਲਬ ਤਾਂ ਸਮਝੋ। ਇਹਨਾਂ ਪੰਜ ਨਮਾਜ਼ਾਂ ਦੇ ਮਤਲਬ ਕੀ ਨੇ? ਪਹਿਲੀ ਨਮਾਜ਼ ਤੁਹਾਨੂੰ ਸੱਚ ਤੇ ਚੱਲਣ ਦਾ ਹੁਕਮ ਕਰਦੀ ਹੈ, ਦੂਸਰੀ ਨਮਾਜ਼ ਤੁਹਾਨੂੰ ਹਲਾਲ ਦੇ ਉੱਤੇ ਰਹਿਣ ਦਾ ਯਾਨੀ ਕਿ ਆਪਣੇ ਹੱਕ ਦੇ ਖਾਣ ਉੱਤੇ ਪ੍ਰੇਰਨਾ ਕਰਦੀ ਹੈ, ਤੀਜੀ ਨਮਾਜ਼ ਤੁਹਾਨੂੰ ਖੁਦਾ ਕੋਲੋਂ ਮੰਗਣ ਨੂੰ ਕਹਿੰਦੀ ਹੈ ਵੀ ਖੁਦਾ ਕੋਲੋਂ ਖੈਰ ਮੰਗਣੀ ਹੈ, ਚੌਥੀ ਰਾਸ ਨੀਅਤ ਕਰਨੀ ਹੈ, ਤੇ ਪੰਜਵੀਂ ਤੁਹਾਡੀ ਨਮਾਜ਼ ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ ਨੇ, ਤੇ ਕਲਮਾ ਪੜ੍ਹਨੀਆਂ ਨੇ ਸ਼ੁਭ ਕਰਨੀ ਦੀਆਂ। ਜੇ ਤੁਸੀਂ ਸਭ ਕੁਝ ਕਰਦੇ ਹੋ ਤਾਂ ਤੁਸੀਂ ਮੁਸਲਮਾਨ ਸਦਾ ਸਕਦੇ ਹੋ, ਕਹਾ ਸਕਦੇ ਹੋ।
ਨਾਨਕ ਜੇ ਤੇ ਕੂੜਿਆਰ ਕੂੜੇ ਕੂੜੀ ਪਾਏ।
ਇਹਨਾਂ ਗੱਲਾਂ ਤੋਂ ਥੋਥੇ ਹੋ ਜੋ ਉੱਪਰ ਦੱਸੀਆਂ ਨੇ ਤਾਂ ਫਿਰ ਤੁਸੀਂ ਝੂਠੇ ਹੋ। ਮਹਾਰਾਜ ਜੀ ਕਹਿੰਦੇ ਫਿਰ ਕੂੜਿਆਰ ਹੋ, ਤੇ ਫਿਰ ਤੁਸੀਂ ਝੂਠ ਹੀ ਇਹ ਸਭ ਕੁਝ ਆਪਣੇ ਅੰਦਰ ਗ੍ਰਹਿਣ ਕੀਤਾ ਹੋਇਆ, ਝੂਠ ਦੀ ਪਾਣ ਝੂਠ ਦੀ ਪੁਸ਼ਾਕ ਜਿਹੜੀ ਆ ਬਾਹਰੋਂ ਧਾਰਨ ਕੀਤੀ ਹੋਈ ਹੈ।
ਕਬਿਤ ਬੈਨ ਸੁਣ ਐਸੇ ਬਸ ਚਲਤ ਨਾ ਕੈਸੇ ਕਛ।
ਜਦੋਂ ਸਤਿਗੁਰੂ ਜੀ ਦੇ ਇਹ ਬਚਨ ਸੁਣੇ ਨਾ ਜੀਵਨ ਨੇ, ਉਹਦਾ ਕੁਝ ਵਸ ਨਹੀਂ ਪਿਆ ਚੱਲਦਾ ਸਤਿਗੁਰਾਂ ਤੇ, ਜਵਾਬ ਹੀ ਨਹੀਂ ਆਉਂਦਾ। ਜਿਹੜੀ ਗੱਲ ਕਰਦਾ ਸਤਿਗੁਰੂ ਜੀ ਝੱਟ ਅੱਗੋਂ ਜਵਾਬ ਦੇ ਦਿੰਦੇ ਹੈ, ਇਹਨੂੰ ਮਹਾਰਾਜ ਜੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਔੜਦਾ।
ਮੁੱਲਾ ਪਾਖੇ ਕਾਫਰਾ ਕਿਉ ਕੁਫਰ ਅਲਾਵਈ।
ਅੱਗੋਂ ਮੁੱਲਾ ਬੋਲਿਆ, ਕਹਿੰਦਾ ਉਹ ਕਾਫਰਾ ਇਹ ਕੀ ਕੁਫਰ ਕਹੀ ਜਾਂਦਾ। ਸਤਿਗੁਰੂ ਜੀ ਨੂੰ ਕਾਫਰ ਦੱਸਦਾ, ਕਹਿੰਦਾ ਉਹ ਕਾਫਰਾ ਇਹ ਕੀ ਕੁਫਰ ਕਹਿ ਰਿਹਾ।
अल्लाह नू ना जाने ना रसूल को पछाने
ना तू अल्लाह नू जानदा ते ना ही तू रसूल नू पछाणदा है
को आवे अर बंग अब तो कुमार जावई
मैं ता हले तेरे नाल प्यार नाल गल पिया करदा कोई अड़ब जिहा बंदा आ गया ना हुणे तेनू इथों मार के भजा देगा मैं ता कहिंदा तेरे नाल हालांकि इहने किहड़ी प्यार नाल गल कीती आके पहला ठुड्डा मारिया साहिब नू फिर महाराज जी दे चरणा तो पकड़ के घसीटिया हाले कहिंदा जी मैं ता तुहाडे नाल प्यार नाल गल पिया करदा कहिंदा जे होर कोई आ गया अड़ब बंदा ते तुहानू इथों मार के भजावेगा
सच मम बाक जान तूरन पियान की जय
मेरी कई गल सच्ची मान लै कोई अड़ब बंदा आ जाएगा हाले सवेर दा टाइम है लोग आउण वाले ने तुहानू इथों कोई मार के भजावेगा ओहदे तों पहला तुसी इथों चले जाओ
हाजी बेख तरियो हाजी ढंग ना दिसावई
तेरा भेख जेड़ा ओह हाजियां वाला है पर तेरे तौर तरीके तेरा ढंग जेड़ा ओह हाजियां वाला नजर नहीं आउंदा
पेद सब जानियो हिंदू जन्म पहचानियो तेरो
मैं तेरा सारा भेद समझ लिया जान लिया के तू मुसलमान नहीं हो सकता तेरा स्वरूप वेख के तेरिया आदतां वेख के मैनू जापदा कि तू हिंदू है हालांकि मेरे साहब दा वचन है कि ना असी हिंदू हां ना असी मुसलमान हां निराले हां पर इहनू जिवें प्रतीत हो रहा सी कहिंदा मैनू इउं जापदा है तुसी हिंदू हो
आयो कहे काज ने सिद्दक कमावई
इत्थे केड़े काम आया एडी दूर जे तू इत्थे आके साडे पवित्र काबे दे उत्ते सिद्दक नहीं कमाउंदा
सवैया पोर पाई एव ताहे को बोलत आवत पे पोने और मोलाने
कहंदे जदों सवेरे लो लग गई ਇਹ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਇਹਨੇ ਨੂੰ ਹੋਰ ਜਿਹੜੇ ਮੁਲਾਣੇ ਸੀ ਉੱਥੇ ਉਹ ਵੀ ਆ ਗਏ
ਪਿਕ ਧੋਲਰ ਆਨ ਸਥਾਨ ਪਇਓ ਕੈ ਕਾਰਨ ਤੇ ਔਰ ਮੈਂ ਬਿਸਮਾਨੀ
ਜਦੋਂ ਮੁੱਲਾ ਹੋਰ ਆਏ ਤੇ ਉਹ ਆ ਕੇ ਹੈਰਾਨ ਹੋ ਗਏ ਉਹਨਾਂ ਦੇ ਹੈਰਾਨੀ ਦੀ ਹੱਦ ਨਾ ਰਹੀ ਕੀ ਵੇਖਦੇ ਨੇ ਕਿ ਕਾਬਾ ਘੁੰਮਿਆ ਹੋਇਆ ਜਿਹੜੀ ਜਗ੍ਹਾ ਤੇ ਸੀ ਪਹਿਲਾਂ ਉਹਦਾ ਮੂੰਹ ਘੁੰਮਿਆ ਹੋਇਆ ਔਰ ਮੁਸਲਮਾਨ ਖੁਦ ਮੰਨਦੇ ਨੇ ਕਿ ਕਾਬਾ ਕਈ ਵਾਰੀ ਆਪਣੀ ਜਗ੍ਹਾ ਤੋਂ ਘੁੰਮਿਆ ਹੈ ਇੱਕ ਮੁਸਲਮਾਨ ਫਕੀਰ ਰਾਵੀਆ ਹੋਈ ਹੈ ਉਹਦੇ ਵਾਸਤੇ ਵੀ ਕਹਿੰਦੇ ਕਾਬਾ ਉੱਥੋਂ ਚੱਲ ਕੇ ਕਈ ਕੋਹ ਤੱਕ ਅੱਗੇ ਆਇਆ ਤੋ ਉਹ ਜਿੰਨੇ ਵੀ ਮੁੱਲਾ ਸਨ ਉਹ ਬੜੇ ਹੈਰਾਨ ਹੋਏ ਦੰਗ ਹੋਏ ਕਿ ਕਾਬਾ ਆਪਣੀ ਜਗ੍ਹਾ ਤੋਂ ਹਿੱਲਿਆ ਹੋਇਆ
ਮਿਲ ਬ੍ਰਿੰਦੇ ਪਾਏ ਇੱਕ ਠੋਰ ਜਾਬੇ ਤਬ ਜੀਵਨ ਜਾਏ ਕੈ ਬੈਨ ਬਖਾਨੇ
ਜਿੰਨੇ ਮੁੱਲਾ ਸੀ ਸਾਰੇ ਵੇਖ ਕੇ ਇਕੱਠੇ ਹੋਣ ਲੱਗ ਪਏ ਹੈਰਾਨੀ ਨਾਲ ਉਹ ਕਹਿੰਦੇ ਆਹ ਕੀ ਗੱਲ ਹੋਈ ਕਾਬਾ ਕਿਵੇਂ ਫਿਰ ਗਿਆ ਇਹ ਕਿਵੇਂ ਘੁੰਮ ਗਿਆ ਕਿਵੇਂ ਆਪਣੀ ਜਗ੍ਹਾ ਤੋਂ ਹਿੱਲ ਗਿਆ ਉਹ ਹੈਰਾਨੀ ਨਾਲ ਸੋਚੀ ਜਾਂਦੇ ਇਹਨੇ ਨੂੰ ਜਿਹੜਾ ਜੀਵਨ ਸੀ ਉਹ ਵੀ ਉੱਥੇ ਪਹੁੰਚ ਗਿਆ
ਇੱਕ ਕਾਫਰ ਰਹਿਣ ਕੋ ਸੈਨ ਕੀਏ ਪਗ ਕਾਬੇ ਦਿਸ਼ਾ ਆਪਣੇ ਠਹਿਰਾਨੇ
ਉਹ ਆ ਕੇ ਬੋਲਿਆ ਕਹਿਣ ਲੱਗਾ ਜੀ ਕੋਈ ਕਾਫਰ ਹੈ ਜਿਹੜਾ ਰਾਤ ਨੂੰ ਇੱਥੇ ਸੁੱਤਾ ਸੀ ਆ ਕੇ ਆਪਣੇ ਚਰਨ ਇਸ ਮਹਿਰਾਬ ਵੱਲ ਇਸ ਕਾਬੇ ਵੱਲ ਪਸਾਰ ਕੇ ਸੁੱਤਾ ਪਿਆ ਸੀ
ਸਵਈਆ ਮੈਂ ਬਹੁ ਬਾਰ ਹਟਾਏ ਰਿਓ ਜਬ ਮਾਨੇ ਨਾ ਬੈਨ ਗਹੀ ਪਗ ਦੋ
ਮੈਂ ਉਹਨਾਂ ਨੂੰ ਹਟਾਇਆ ਮੋੜਿਆ ਆਖਿਆ ਕਿ ਇਥੋਂ ਚਰਨ ਪਾਸੇ ਕਰ ਲੋ ਆਪਣੇ ਉਹ ਕਹਿੰਦੇ ਜਿੱਧਰ ਖੁਦਾ ਦਾ ਘਰ ਨਹੀਂ ਉਧਰ ਕਰ ਦੇ ਤੂੰ ਆਪ ਕਰ ਦੇ ਤੇ ਜਦੋਂ ਮੇਰੇ ਬਾਰ ਬਾਰ ਕਹਿਣ ਤੇ ਉਹ ਮੇਰੀ ਗੱਲ ਨਹੀਂ ਮੰਨੇ
ਕੀਨ ਕਸੀਟਨ ਜੋਰ ਕੇ ਸੰਗ ਕਰੇ ਦੇਸ਼ ਦੂਸਰੀ ਮੈਂ ਤਬ ਸੋ
ਤੇ ਮੈਂ ਆਪਣੇ ਜ਼ੋਰ ਨਾਲ ਆਪਣੇ ਤਾਣ ਨਾਲ ਉਹਨਾਂ ਦੇ ਚਰਨ ਪਕੜ ਕੇ ਜਦੋਂ ਘਸੀਟਿਆ ਜ਼ੋਰ ਨਾਲ ਤੇ ਜਿੱਧਰ ਮੈਂ ਚਰਨ ਘਸੀਟੇ ਇਹ ਕਾਬਾ ਪਾਕ ਪਵਿੱਤਰ ਉਸੇ ਪਾਸੇ ਚਰਨਾਂ ਦੇ ਨਾਲ ਨਾਲ ਹੀ ਘੁੰਮਦਾ ਰਿਹਾ ਉਹਨਾਂ ਦੇ ਚਰਨਾਂ ਦੇ ਨਾਲ ਜਿੱਧਰ ਮੈਂ ਚਰਨ ਫੇਰਦਾ ਉਧਰ ਹੀ ਕਾਬਾ ਫਿਰ ਜਾਂਦਾ।
ਦੇਖਿਓ ਜਾਬੇ ਫਿਰ ਧੋਲਰ ਕੋ ਤੈ ਪੈਰ ਦਿਸ਼ਾ ਕੋ ਸਨਮੁਖ ਹੋ।
ਜਿੰਦਰ ਵੀ ਮੈਂ ਵੇਖਦਾ ਚਰਨ ਘਸੀਟਦਾ ਤੇ ਵੇਖਦਾ ਵੀ ਕਾਬੇ ਵਾਲੇ ਪਾਸੋਂ ਹਟ ਗਏ ਹੋਣਗੇ ਚਰਨ। ਜਦੋਂ ਵੇਖਦਾ ਪਿੱਛੇ ਕਾਬਾ ਵੀ ਨਾਲ ਹੀ ਚਰਨਾਂ ਦੇ ਫਿਰਿਆ ਹੁੰਦਾ। ਪਤਾ ਨੀ ਇਹ ਕੈਸਾ ਅਸਚਰਜ ਵਰਤਿਆ ਹੈ।
ਮੰਤਰ ਪਰਬੀਨ ਕੇ ਜੰਤਰਨ ਕੀਨ ਵਿਸਾਲ ਕਲਾ ਮੈਂ ਕਿਦੋਂ ਇਹ ਕੋ।
ਇਹ ਕੋਈ ਮੰਤਰਾਂ ਚ ਪਰਬੀਨ ਜਾਪਦਾ ਹੈ, ਕੋਈ ਜੰਤਰ ਵਿਦਿਆ ਜਾਣਨ ਵਾਲਾ ਹੈ, ਜਾਂ ਇਹ ਵੀ ਹੋ ਸਕਦਾ ਵੀ ਕੋਈ ਕਲਾਵਾਨ ਪੁਰਸ਼ ਹੈ, ਇਹਨੂੰ ਕੋਈ ਕਲਾ ਆਉਂਦੀ ਹੈ, ਜਾਂ ਕਿਸੇ ਕਲਾ ਦੇ ਸਹਿਤ ਹੈ ਕੋਈ ਇੱਥੇ ਆਇਆ ਹੋਇਆ।
ਦੋਹਰਾ ਤੈਂ ਕੀ ਸੁਧ ਨੈ ਮੋਏ ਕੋ ਚਲੋ ਪਿਖੋ ਅਬ ਤਾਏ।
ਮੈਨੂੰ ਉਹਦੀ ਕੋਈ ਸੁਧ ਨਹੀਂ, ਕੋਈ ਖਬਰ ਨਹੀਂ, ਤੁਸੀਂ ਆਪ ਚੱਲ ਕੇ ਉੱਥੇ ਵੇਖ ਲਓ, ਇੱਥੇ ਨਿਆਲੇ ਗਏ ਨਹੀਂ।
ਹਿੰਦੂ ਜਨਮ ਕੇ ਤੁਰਤ ਕੋ ਅਬ ਲਗ ਜਾਣੇ ਉਨਾਏ।
ਮੈਨੂੰ ਇਸ ਗੱਲ ਦਾ ਨਿਰਣਾ ਨਹੀਂ ਹੋ ਸਕਿਆ ਵੀ ਉਹ ਹਿੰਦੂ ਨੇ ਜਾਂ ਮੁਸਲਮਾਨ ਨੇ, ਨਾ ਪਤਾ ਲੱਗਦਾ ਵੀ ਹਿੰਦੂ ਨੇ, ਨਾ ਪਤਾ ਲੱਗਦਾ ਵੀ ਮੁਸਲਮਾਨ ਨੇ, ਇਹਦੇ ਬਾਰੇ ਮੈਨੂੰ ਹਾਲੇ ਤੱਕ ਜਾਣਕਾਰੀ ਨਹੀਂ ਹੋਈ। ਚਲੋ ਤੁਸੀਂ ਸਾਰੇ ਰਲ ਕੇ ਚੱਲੋ ਤੇ ਮਿਲ ਕੇ ਗੱਲ ਕਰ ਲਵੋ।
ਕਬਿਤ ਸੁਣ ਕੇ ਮੁਸਲਮਾਨ ਮਨ ਬਿਸਮਾਨੇ ਸਭ।
ਜਿੰਨੇ ਮੁਸਲਮਾਨ ਮੌਲਵੀ ਮੁਲਾਣੇ ਸੀ ਸੁਣ ਕੇ ਇਕਦਮ ਹੈਰਾਨ ਹੋਏ।
ਕਰੁਣਾ ਨਿਦਾਨ ਕੇ ਸਮੀਪ ਚੱਲ ਆਵੇ।
ਸਾਰੇ ਮੁੱਲਾ ਕਾਜੀ ਇਕੱਠੇ ਹੋ ਕੇ ਕਰੁਣਾ ਨਿਧਾਨ ਜਗਤ ਗੁਰੂ ਦੀਨ ਦੁਨੀਆਂ ਦੇ ਮਾਲਕ ਜੋ ਆਪਣੀ ਮਸਤੀ ਵਿੱਚ ਆਪਣੇ ਰੰਗ ਵਿੱਚ ਬੇਪਰਵਾਹੀ ਦੇ ਆਲਮ ਚ ਬੈਠੇ ਨੇ ਉੱਥੇ ਆਏ ਹਨ।
ਪੀਰ ਜੇ ਮੁੱਲਾ ਨੇ ਕਾਜੀ ਪੱਕ ਮੈਂ ਮਹਾਨੇ ਉੱਤੇ।
ਬੜੇ ਬੜੇ ਪੀਰ ਮੁਲਾਣੇ ਜਿਹੜੇ ਕਾਜੀ ਆਪਣੇ ਧਰਮ ਦੇ ਪੱਖ ਦੇ ਵਿੱਚ ਗੱਲ ਕਰਨ ਵਾਲੇ ਸਨ।
ਦੇਖ ਦੇਖ ਕਾਬੇ ਔਰ ਰਿਦੇ ਬੇਸਮਾਵਈ।
ਜਦੋਂ ਕਾਬਾ ਵੇਖਦੇ ਆ ਵੇਖ ਵੇਖ ਕੇ ਹੈਰਾਨ ਹੁੰਦੇ, ਕਾਬਾ ਕਿਵੇਂ ਘੁੰਮ ਗਿਆ, ਇਹ ਕਿਵੇਂ ਆਪਣੀ ਜਗ੍ਹਾ ਤੋਂ ਫਿਰ ਗਿਆ, ਬੜੀ ਹੈਰਾਨੀ ਨਾਲ ਵੇਖਦੇ ਹਨ।
ਬੈਠੇ ਹਨ ਚਾਰੋਂ ਦਿਸ਼ ਬੁਜ਼ੁਰਗ ਬੋਲੇ ਤਬ।
ਉਹ ਜਿੰਨੇ ਚੰਗੇ ਚੰਗੇ ਸਿਆਣੇ ਮੌਲਵੀ ਸੀ ਨਾ ਉਹਨਾਂ ਚ ਗੱਲਬਾਤ ਕਰਨ ਵਾਲੇ, ਉਹ ਆ ਕੇ ਸਤਿਗੁਰਾਂ ਕੋਲ ਬੈਠ ਗਏ ਤੇ ਬੋਲੇ,
ਹਿੰਦੂ ਕੇ ਤੁਰਕ ਤੁਮ ਰਹੋ ਕੈ ਥਾਵਈ।
ਆਉਂਦਿਆਂ ਹੀ ਸਵਾਲ ਪੁੱਛਿਆ, ਕਹਿਣ ਲੱਗੇ ਹਿੰਦੂ ਹੋ ਕੇ ਮੁਸਲਮਾਨ ਹੋ, ਤੁਸੀਂ ਕਿਸ ਜਗ੍ਹਾ ਤੇ ਰਹਿੰਦੇ ਹੋ, ਕਿੱਥੋਂ ਆਏ ਹੋ।
ਰੀਤ ਨਾ ਮੁਸਲਮਾਨ ਕਾਬੇ ਦੇਸ਼ ਪੈਰ ਕੀਨੇ।
ਤੁਹਾਡੀ ਜਿਹੜੀ ਰੀਤ ਹੈ ਉਹ ਮੁਸਲਮਾਨਾਂ ਵਾਲੀ ਨਹੀਂ ਜਾਪਦੀ, ਇਸੇ ਕਰਕੇ ਤੁਸੀਂ ਕਾਬੇ ਵੱਲ ਪੈਰ ਕਰਕੇ ਚਰਨ ਕਰਕੇ ਪਏ ਹੋਏ ਸੀ।
ਸੁਣਿਓ ਗੁਰ ਨਾਨਕ ਸ਼ਲੋਕ ਕੋ ਅਲਾਵਈ।
ਜਦੋਂ ਇਹਨਾਂ ਦੇ ਸਵਾਲ ਸੁਣੇ, ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਲੋਕ ਉਚਾਰਿਆ।
ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਸਲੋਕ ਉਚਾਰਿਆ ਤੇ ਫੁਰਮਾਇਆ, ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਖੁਦਾ ਦੀ ਮਿਹਰ ਹੋਵੇ, ਇਹ ਸਮਝ ਲਓ ਮਸੀਤ ਹੈ। ਮਸੀਤ ਦਾ ਮਤਲਬ ਇਹ ਨਹੀਂ ਜਿਹੜੀਆਂ ਚਾਰ ਦੀਵਾਰਾਂ ਤੁਸੀਂ ਚਾਰੇ ਪਾਸੇ ਰਚ ਲਈਆਂ ਤੇ ਉਹਦੀ ਮਸੀਤ ਹੋ ਗਈ। ਪਰਮੇਸ਼ਰ ਦੀ ਮਿਹਰ ਹੀ ਅਸਲ ਵਿੱਚ ਮਸੀਤ ਹੈ, ਉਹਦੀ ਮਿਹਰ ਦੇ ਵਿੱਚ ਰਹਿਣਾ, ਉਹਦੀ ਕਿਰਪਾ ਦੇ ਵਿੱਚ ਰਹਿਣਾ, ਇਹ ਹੈ ਮਸੀਤ। ਸਿਦਕ ਮੁਸੱਲਾ, ਉਹਦੇ ਤੇ ਸਿਦਕ ਰੱਖਣਾ, ਉਹਦੇ ਤੇ ਭਰੋਸਾ ਰੱਖਣਾ, ਇਹ ਥੱਲੇ ਵਿਛਾਉਣ ਵਾਲਾ ਮੁਸੱਲਾ ਹੈ, ਯਾਨੀ ਕਿ ਉਹ ਜਿਹੜਾ ਥੱਲੇ ਕੱਪੜਾ ਜਿਹਾ ਵਿਛਾਉਂਦੇ ਉਹਨੂੰ ਮੁਸੱਲਾ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਖੁਦਾ ਤੇ ਸਿਦਕ ਰੱਖਣਾ, ਖੁਦਾ ਤੇ ਭਰੋਸਾ ਰੱਖਣਾ, ਨਿਸ਼ਚਾ ਰੱਖਣਾ, ਇਹ ਮੁਸੱਲਾ ਹੈ। ਹੱਕ ਹਲਾਲ ਕੁਰਾਨ, ਸੱਚ ਦਾ ਹਲਾਲ ਦਾ ਖਾਣਾ, ਯਾਨੀ ਕਿ ਸੱਚ ਤੇ ਰਹਿਣਾ ਔਰ ਆਪਣੇ ਹੱਕ ਦੇ ਵਿੱਚ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਦੀ ਗੱਲ ਜਦੋਂ ਸਤਿਗੁਰੂ ਕਰਦੇ ਹੈ, ਤਾਂ ਹਿੰਦੂਆਂ ਨੂੰ ਵੀ ਸੰਬੋਧਨ ਹੁੰਦੇ ਆ, ਮੁਸਲਮਾਨਾਂ ਨੂੰ ਵੀ ਸੰਬੋਧਨ ਹੁੰਦੇ ਆ। ਪਰਾਇਆ ਹੱਕ ਨਹੀਂ ਖਾਣਾ, ਆਪਣੇ ਹੱਕ ਦਾ ਖਾਣਾ ਇਹੀ ਹੈ ਕੁਰਾਨ ਪੜ੍ਹਨੀ। ਹਾਂਜੀ,
ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ।
ਇਹ ਸੁਨਤ ਕਰਦੇ ਆ, ਸੁੰਨੀ ਵੀ ਹੁੰਦੇ ਆ ਤੇ ਸੀਆ ਵੀ ਹੁੰਦੇ ਆ। ਮੁਸਲਮਾਨਾਂ ਦੇ ਫਿਰਕੇ ਨੇ ਸੁੰਨੀ ਤੇ ਸੀਆ, 72 ਫਿਰਕੇ ਨੇ ਮੁਸਲਮਾਨਾਂ ਦੇ, ਉਹਨਾਂ ਚੋਂ ਮੁੱਖ ਰੂਪ ਵਿੱਚ ਸੀਆ ਤੇ ਸੁੰਨੀ ਹਨ। ਆਪਸ ਵਿੱਚ ਲੜਦੇ ਵੀ ਹਨ, ਇੱਥੇ ਸੁੰਨੀ ਜ਼ਿਆਦਾ ਸੀ। ਮਹਾਰਾਜ ਜੀ ਕਹਿੰਦੇ ਸੁੰਨਤ ਇਹ ਹੈ ਕਿ ਤੁਸੀਂ ਸ਼ਰਮ ਕਰਨੀ ਆ ਮਾੜੇ ਭੈੜੇ ਕਰਮਾਂ ਤੋਂ। ਸ਼ਰਮ ਸੁੰਨਤ ਸੀਲ ਰੋਜਾ, ਸ਼ਰਮ ਕਰਨੀ ਮਾੜਿਆਂ ਕਰਮ ਭੈੜਿਆਂ ਕਰਮਾਂ ਤੋਂ, ਇਹ ਹੈ ਸੁੰਨਤ ਕਰਨੀ। ਇਹ ਸੁੰਨਤ ਵਾਲੇ ਪਾਸੇ ਤਾਂ ਧਿਆਨ ਨਹੀਂ, ਮਾੜੇ ਭੈੜੇ ਕੰਮ ਕਰਨੇ ਉਦੋਂ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ, ਕੋਈ ਲਾਜ ਨਹੀਂ ਆਉਂਦੀ, ਉਦਾਂ ਕਹਿੰਦੇ ਹੋ ਅਸੀਂ ਸੁੰਨੀ ਹਾਂ। ਮਹਾਰਾਜ ਜੀ ਕਹਿੰਦੇ ਆ ਸ਼ਰਮ ਦੀ ਸੁੰਨਤ ਕਰਨੀ ਆ। ਸੀਲ ਰੋਜ਼ਾ, ਰੋਜ਼ੇ ਰੱਖਦੇ ਨੇ, ਭੁੱਖੇ ਰਹਿੰਦੇ ਆ। ਪਾਤਸ਼ਾਹ ਕਹਿੰਦੇ ਸ਼ੀਲ ਸੁਭਾਅ ਰੱਖਣਾ, ਠੰਡਾ ਨਰਮ ਕਰੁਣਾ ਵਾਲਾ ਸੁਭਾਅ, ਇਹ ਹੈ ਰੋਜ਼ੇ ਰੱਖਣੇ। ਤੇ ਹੋ ਮੁਸਲਮਾਨ, ਜੇ ਇਹ ਸਭ ਕੁਝ ਕਰਦੇ ਹੋ ਤਾਂ ਤੁਸੀਂ ਮੁਸਲਮਾਨ ਹੋ ਸਕਦੇ ਹੋ, ਤਾਂ ਤੁਸੀਂ ਮੁਸਲਮਾਨ ਕਹਾ ਸਕਦੇ ਹੋ।
ਕਰਣੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ।
ਸ਼ੁਭ ਕਰਨੀ ਕਰਨੀ, ਚੰਗੇ ਕੰਮ ਕਰਨੇ ਇਹ ਹਨ ਕਾਬਾ, ਇਹ ਹੈ ਕਾਬਾ ਤੁਹਾਡੇ ਲਈ। ਚੰਗੇ ਕੰਮ ਕਰਨੇ, ਚੰਗੀ ਕਰਨੀ ਕਰਨੀ, ਭਲੇ ਕਰਮਾਂ ਚ ਪ੍ਰਵਿਰਤ ਹੋਣਾ ਇਹ ਕਾਬਾ ਹੈ। ਸੱਚ ਪੀਰ ਤੇ ਸੱਚ ਨੂੰ ਹੀ ਆਪਣਾ ਪੀਰ ਜਾਣਨਾ, ਔਰ ਚੰਗੇ ਕਰਮ ਕਰਨੇ ਇਹ ਕਲਮਾ ਪੜ੍ਹਨੀਆਂ ਤੇ ਨਮਾਜ਼ ਪੜ੍ਹਨ ਦੇ ਤੁਲ ਹਨ।
ਤਸਬੀ ਜਾਂ ਤਿਸ ਭਾਵ ਸੀ ਨਾਨਕ ਰੱਖੇ ਲਾਜ।
ਤਸਬੀ ਸਾ ਤਿਸ ਭਾਵ ਸੀ, ਤਸਬੀ ਕਹਿੰਦੇ ਆ ਮਾਲਾ ਨੂੰ। ਕਹਿੰਦੇ ਮਾਲਾ ਦਾ ਮਤਲਬ ਇਹ ਹੈ ਕਿ ਉਹਨੂੰ ਭਾ ਜਾਓ। ਤਸਬੀ, ਤਸਬੀ ਆਪਾਂ ਮਾਲਾ ਕਹਿ ਦਿੰਦੇ, ਤਸਬੀ ਕਹਿੰਦੇ। ਪਰਮੇਸ਼ਰ ਨੂੰ ਭਾ ਜਾਣਾ, ਅਕਾਲ ਪੁਰਖ ਨੂੰ ਭਾਣਾ ਹੀ ਅਸਲ ਵਿੱਚ ਹੱਥ ਵਿੱਚ ਤਸਬੀ ਫੜਨਾ ਹੈ। ਜੇ ਇਉਂ ਰਹੋਗੇ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਤੁਹਾਡੀ ਲਾਜ ਰੱਖੇਗਾ, ਉਹ ਤੁਹਾਡੀ ਲੱਜਿਆ ਤਦੇ ਰੱਖੇਗਾ ਜੇ ਏਦਾਂ ਦੇ ਕਰਮ ਕਰੋਗੇ ਜੋ ਉਪਰੋਕਤ ਦੱਸੇ ਹਨ।
ਦੋਹਰਾ ਰੁਕਨ ਦੀਨ ਕਾਜੀ ਹੋ ਤੋ ਸੁਨ ਸੋ ਬੈਨ ਅਲਾਏ।
ਕਾਜੀ ਰੁਕਨ ਦੀਨ ਵੀ ਉੱਥੇ ਬੈਠਾ ਸੀ, ਇਹਦੇ ਨਾਲ ਮਹਾਰਾਜ ਜੀ ਦੀ ਵਾਰਤਾ ਹੋਈ, ਲਿਖੀ ਮਿਲਦੀ ਹੈ ਮੱਕੇ ਕੀ ਗੋਸ਼ਟ, ਜਿਹੜੀ ਕਾਜੀ ਰੁਕਨ ਦੀਨ ਨਾਲ ਸਤਿਗੁਰਾਂ ਦੀ ਵਾਰਤਾ ਹੋਈ ਉਹ ਲਿਖਤ ਮਿਲ ਜਾਂਦੀ ਹੈ। ਕਾਜੀ ਰੁਕਨ ਦੀਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਾ ਸੀ, ਸੁਣ ਕੇ ਸਤਿਗੁਰਾਂ ਦੇ ਬਚਨ ਬੋਲਿਆ।
ਮਾਨ ਤੋਂ ਕਹਿ ਦੋ ਨਹੀਂ ਪੈਗੰਬਰ ਜੇ ਖੁਦਾਏ।
ਕਹਿਣ ਲੱਗਾ ਜੀ ਜਿਹੜੇ ਸਾਡੇ ਪੈਗੰਬਰ ਨੇ ਖੁਦਾ ਦੇ, ਉਹਨਾਂ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਬੋਲਿਆ ਕਿ ਜਿਹੜੇ ਸਾਡੇ ਪੈਗੰਬਰ ਨੇ ਰਸੂਲ ਨੇ ਖੁਦਾ ਦੇ, ਤੁਸੀਂ ਉਹਨਾਂ ਨੂੰ ਮੰਨਦੇ ਹੋ? ਏਦਾਂ ਪੁੱਛਣ ਲੱਗਾ। ਹਾਂਜੀ।
ਸਵਈਆ ਸ਼੍ਰੀ ਗੁਰ ਨਾਨਕ ਬੈਨ ਪਨੇ ਦਰਬਾਰ ਖੁਦਾ ਕੀਤੇ ਆਗਾਰੀ।
ਸਤਿਗੁਰੂ ਜੀ ਬੋਲੇ, ਕਹਿੰਦੇ ਕਾਜੀ ਰੁਕਨ ਦੀਨ ਸੁਣ, ਜਿਤ ਦਰ ਲੱਖ ਮੁਹੰਮਦਾ। ਉਹ ਅਕਾਲ ਪੁਰਖ ਪਰਮੇਸ਼ਰ ਦੇ ਦਰਵਾਜੇ ਦੇ ਉੱਤੇ ਤਾਂ ਲੱਖਾਂ ਹਜ਼ਰਤ ਮੁਹੰਮਦ ਸਾਹਿਬ ਖਲੋਤੇ ਹੈ, ਇੱਕ ਨੂੰ ਕਿੱਥੇ ਬੰਨੀਏ? ਕਹਿੰਦੇ ਉੱਥੇ ਤਾਂ ਲੱਖਾਂ ਹੀ ਖਲੋਤੇ ਆ ਪਰਮੇਸ਼ਰ ਦੇ ਦਰ ਤੇ, ਜਿਹਦੇ ਦਰ ਤੇ ਲੱਖਾਂ ਖਲੋਤੇ ਨੇ ਅਸੀਂ ਉਸ ਨੂੰ ਮੰਨਦੇ ਹਾਂ, ਅਕਾਲ ਪੁਰਖ ਨੂੰ ਮੰਨਦੇ ਹਾਂ। ਹਾਂਜੀ।
ਹੱਥ ਸੋ ਬਾਂਧੇ ਖਰੇ ਹੈ ਪੈਗੰਬਰ,
ਜਿਹਦੇ ਦਰ ਤੇ ਹਜ਼ਾਰਾਂ ਲੱਖਾਂ ਪੈਗੰਬਰ ਹੱਥ ਜੋੜ ਕੇ ਖਲੋਤੇ ਹਨ। ਲੱਖਾਂ ਪੈਗੰਬਰ ਉਸ ਖੁਦਾ ਦੇ ਦਰ ਤੇ। ਸਾਈਂ ਮੀਆਂ ਮੀਰ ਜੀ ਨੇ, ਸ਼ਾਹਜਹਾਨ ਨੇ ਸ਼ੰਕਾ ਕੀਤਾ ਸਾਈਂ ਮੀਆਂ ਮੀਰ ਨੂੰ, ਕਹਿੰਦਾ ਸਾਈਂ ਜੀ ਤੁਸੀਂ ਮੁਸਲਮਾਨ ਹੋ ਤੇ ਸਿੱਖਾਂ ਦੇ ਗੁਰੂ ਆਏ ਤੁਹਾਡੇ ਕੋਲ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਸਾਡੀ ਤੋਹੀਨ ਕੀਤੀ ਹੈ ਮੁਸਲਮਾਨਾਂ ਨੇ। ਸਾਈਂ ਮੀਆਂ ਮੀਰ ਜੀ ਕਹਿੰਦੇ ਬਾਦਸ਼ਾਹ ਸਲਾਮਤ ਸੁਣ, ਮੇਰੇ ਵਰਗੇ ਜਿਤਨੇ ਪੀਰ ਨੇ, ਮੇਰੇ ਜੈਸੇ ਜਿਤਨੇ ਪੀਰ ਜਿਤਨੇ ਪੈਗੰਬਰ ਨੇ, ਉਹ ਖੁਦਾ ਦੇ ਦਰ ਤੇ ਜਾ ਕੇ ਖਲੋਂਦੇ। ਤੁਹਾਡੇ ਵਰਗੇ ਜਿਹੜੇ ਸਾਡੇ ਮੁਰੀਦ ਸਾਡੇ ਕੋਲੋਂ ਮੰਗਦੇ ਨੇ, ਅਸੀਂ ਉਹ ਖੁਦਾ ਕੋਲੋਂ ਜਾ ਕੇ ਮੰਗਦੇ ਹਾਂ, ਦਰਵਾਜ਼ੇ ਤੇ ਖਲੋ ਜਾਂਦੇ ਹਾਂ, ਆਵਾਜ਼ ਮਾਰਦੇ ਹਾਂ, ਖੁਦਾ ਸਾਡੀ ਇਹ ਪੁਕਾਰ ਹੈ। ਦਰਵਾਜ਼ਾ ਖੁੱਲਦਾ, ਦਰਵਾਜ਼ਾ ਖੋਲ ਕੇ ਬਾਹਰ ਆ ਕੇ ਜਿਹੜੇ ਸਾਡੀ ਪੁਕਾਰ ਸੁਣਦੇ ਨੇ, ਬਾਦਸ਼ਾਹ ਉਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਹਨ।
ਸਤਿ ਸ੍ਰੀ ਅਕਾਲ।
ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹੁੰਦੇ ਨੇ, ਉੱਥੇ ਬਾਹਰ ਆ ਕੇ ਸਾਡੀ ਪੁਕਾਰ ਸੁਣਦੇ ਹੈ, ਅੰਦਰ ਜਾਂਦੇ ਨੇ, ਬਾਹਰ ਆ ਕੇ ਦੱਸਦੇ ਨੇ ਤੁਹਾਡੀ ਪੁਕਾਰ ਪ੍ਰਵਾਨ ਹੋ ਗਈ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਵਾਜ਼ੇ ਦੇ ਅੰਦਰ ਕੋਈ ਵੱਖਰਾ ਖੁਦਾ ਹੋਰ ਹੈ ਜਾਂ ਫਿਰ ਇਹੀ ਖੁਦਾ ਹਨ, ਪਰ ਮੈਂ ਕਹਿਣਾ ਕਿ ਇਹੀ ਖੁਦਾ ਨੇ, ਕਿਉਂਕਿ ਅੰਦਰ ਜੋ ਪਰਦੇ ਵਿੱਚ ਹੈ ਉਹਦੇ ਬਾਰੇ ਸਾਨੂੰ ਨਹੀਂ ਪਤਾ, ਸਾਨੂੰ ਤਾਂ ਇਹੀ ਦਰਸ਼ਨ ਦਿੰਦੇ ਹੈ। ਧੰਨ ਗੁਰੂ ਨਾਨਕ ਸਾਹਿਬ ਉਹ ਹਨ, ਬੋਲ ਰਹੇ ਨੇ, ਕਹਿੰਦੇ ਉੱਥੇ ਤਾਂ ਹਜ਼ਾਰਾਂ ਪੈਗੰਬਰ ਹਜ਼ਾਰਾਂ ਰਸੂਲ ਉਸ ਖੁਦਾ ਦੇ ਦਰਬਾਰ ਦੇ ਸਨਮੁਖ ਖਲੋਤੇ ਉਸ ਖੁਦਾ ਕੋਲੋਂ ਮੰਗਦੇ ਹਨ, ਹੱਥ ਬੰਨ ਕੇ ਮੰਗਦੇ ਹਨ।
ਕੀਤੇ ਹੈ ਪੀਰ ਉਹ ਸ਼ੇਖ ਸਲਾਰੀ,
ਕਿਤਨੇ ਪੀਰ ਨੇ ਕਿਤਨੇ ਸ਼ੇਖ ਤੇ ਸਲਾਰ ਹਨ।
ਕੀਤੇ ਆਹੇ ਸਿੱਖ ਦਾਰ ਤਾਹਾਂ, ਤਿੰਨ ਕੌਣ ਗਿਨ ਗਿਣਤੀ ਤਿੰਨ ਪਾਰੀ।
ਕਿਤਨੇ ਹੀ ਉੱਥੇ ਸਿੱਕਦਾਰ ਚੌਧਰੀ ਨੇ, ਕਿਤਨੇ ਹੀ ਨੇ, ਗਿਣਤੀ ਵਿੱਚ ਹੀ ਨਹੀਂ ਆਉਂਦੇ ਮਹਾਰਾਜ ਜੀ, ਕਹਿੰਦੇ ਉਸ ਖੁਦਾ ਦੇ ਦਰ ਦੇ ਉੱਤੇ।
ਜੇ ਉਹ ਦੂਰ ਖੁਦਾਏ ਰਹੀ, ਤਿੰਨ ਕੋ ਨਾ ਸਕੇ ਕਰ ਕੋ ਹਟਕਾਰੀ।
ਮਹਾਰਾਜ ਜੀ ਕਹਿੰਦੇ ਜਿਹੜੇ ਖੁਦਾ ਦੇ ਹਦੂਰ ਰਹਿੰਦੇ ਹਨ ਉਹਨਾਂ ਨੂੰ ਫਿਰ ਕੋਈ ਰੋਕ ਟੋਕ ਨਹੀਂ, ਉਹਨਾਂ ਨੂੰ ਅੰਦਰ ਜਾਣ ਵਾਸਤੇ ਵੀ ਕੋਈ ਰੋਕ ਟੋਕ ਨਹੀਂ ਖੁਦਾ ਦੇ ਘਰ ਵਿੱਚ।
ਦੋਹਰਾ ਜਿਨੇ ਖੁਦਾਏ ਬਿਸਾਰਿਓ, ਆਵੇਂ ਤਿੰਨ ਕੇ ਹੀਤ।
ਕਹਿੰਦੇ ਜਿਨ੍ਹਾਂ ਨੇ ਖੁਦਾ ਨੂੰ ਵਿਸਾਰਿਆ ਹੋਇਆ, ਖੁਦਾ ਨੂੰ ਭੁਲਾਇਆ ਹੋਇਆ, ਉਹ ਖੁਦਾ ਨੂੰ ਭੁਲਾਉਣ ਵਾਲੇ ਲੋਕਾਂ ਦੇ ਵਾਸਤੇ।
ਪਾਲੋ ਪੰਥ ਦਿਖ ਰਾਏ ਕੈ ਜਾਵੇਂ ਆਪਣ ਨਿਕੇਤ।
ਰੱਬ ਦੇ ਪਿਆਰੇ ਪੈਗੰਬਰ ਉਹ ਇਸ ਧਰਤੀ ਤੇ ਆਉਂਦੇ ਨੇ ਭਲਾ ਰਾਹ ਵਿਖਾਉਣ ਵਾਸਤੇ, ਔਰ ਵਿਖਾ ਕੇ ਮੁੜ ਕੇ ਫਿਰ ਖੁਦਾ ਦੇ ਦਰ ਤੇ ਚਲੇ ਜਾਂਦੇ ਹਨ।
ਅਬ ਤੁਮਰਾ ਪੈਗੰਬਰੀ ਭੁੱਲ ਗਏ ਮਤ ਮੰਦ।
ਮਹਾਰਾਜ ਜੀ ਕਹਿੰਦੇ ਹੋ ਮਾੜੀ ਮਤ ਵਾਲੇ, ਤੁਹਾਡੇ ਪੈਗੰਬਰਾਂ ਨੇ ਜਿਹੜਾ ਤੁਹਾਨੂੰ ਰਾਹ ਦੱਸਿਆ ਸੀ ਤੁਸੀਂ ਭੁੱਲ ਗਏ ਹੋ। ਤੁਹਾਡੇ ਪੈਗੰਬਰ ਤੁਹਾਡੇ ਰਸੂਲ ਜਿਹੜਾ ਤੁਹਾਨੂੰ ਰਸਤਾ ਦੱਸ ਗਏ ਨੇ, ਤੁਸੀਂ ਉਸ ਰਸਤੇ ਨੂੰ ਭੁੱਲੇ ਹੋਏ ਹੋ, ਉਸ ਰਸਤੇ ਨੂੰ ਭੁਲਾ ਕੇ ਹੋਰ ਰਾਹਾਂ ਤੇ ਚੱਲ ਰਹੇ ਹੋ।
ਪੱਖ ਬਾਦ ਉਰ ਮੈਂ ਤਰਿਓ ਜਾਓ ਨਰਕ ਜਮ ਫੰਦ।
ਤੁਸੀਂ ਪੱਖਵਾਦ ਵਿੱਚ ਉਲਝੇ ਹੋਏ, ਦੱਸੋ ਕਿੱਥੇ ਤੁਹਾਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਕੇਵਲ ਮੁਸਲਮਾਨ ਹੀ ਬਹਿਸ਼ਤ ਜਾਣਗੇ ਬਾਕੀ ਸਭ ਨਰਕਾਂ ਨੂੰ? ਕਿੱਥੇ ਤੁਹਾਨੂੰ ਹਜ਼ਰਤ ਮੁਹੰਮਦ ਸਾਹਿਬ ਕਹਿ ਗਏ ਨੇ ਕਿ ਹਿੰਦੂਆਂ ਨੂੰ ਕਾਫਰ ਕਹੋ, ਉਹਨਾਂ ਨਾਲ ਲੜੋ ਝਗੜੋ, ਰੱਬ ਦੇ ਬੰਦਿਆਂ ਨੂੰ ਖੁਦਾ ਦੇ ਬੰਦਿਆਂ ਨੂੰ ਬੰਦਾ ਨਾ ਸਮਝੋ? ਤੁਹਾਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਤਾਂ ਨਹੀਂ ਇਹ ਸਭ ਕੁਝ ਕਿਹਾ, ਪਰ ਤੁਸੀਂ ਉਸ ਪਾਸੇ ਚੱਲ ਪਏ ਹੋ, ਪੱਖਵਾਦ ਵਿੱਚ ਉਲਝ ਕੇ ਲੜ ਰਹੇ ਹੋ, ਝਗੜ ਰਹੇ ਹੋ।
ਅਬ ਦੇਵੋ ਸਮਝਾਏ ਮੈਂ ਮਾਰਗ ਪਲੋ ਬਤਾਏ।
ਜਿਹੜਾ ਰਸਤਾ ਤੁਹਾਡੇ ਪੈਗੰਬਰਾਂ ਨੇ ਤੁਹਾਨੂੰ ਦੱਸਿਆ ਤੁਸੀਂ ਭੁੱਲ ਗਏ ਹੋ, ਮੈਂ ਤੁਹਾਨੂੰ ਉਹੀ ਰਸਤਾ ਚੇਤੇ ਕਰਾਉਣ ਵਾਸਤੇ ਆਇਆ ਕਿ ਆਹ ਰਸਤਾ ਤੁਹਾਡੇ ਪੈਗੰਬਰ ਸਾਹਿਬ ਦਾ ਦੱਸਿਆ ਹੋਇਆ, ਆਪਣੇ ਇਸ ਰਸਤੇ ਤੇ ਚੱਲ ਕੇ ਪਰਮਾਰਥ ਦੇ ਪਾਂਧੀ ਬਣੋ। ਪਾਤਸ਼ਾਹ ਕਹਿੰਦੇ ਜਿਹੜਾ ਰਾਹ ਤੁਸੀਂ ਭੁੱਲ ਗਏ ਹੋ ਆਪਣੇ ਪੈਗੰਬਰਾਂ ਦਾ ਦੱਸਿਆ ਹੋਇਆ, ਉਹ ਰਸਤਾ ਤੁਹਾਡੇ ਹੀ ਦੱਸੇ ਪੈਗੰਬਰਾਂ ਦਾ ਤੁਹਾਨੂੰ ਚੇਤੇ ਕਰਾਉਣ ਵਾਸਤੇ ਇੱਥੇ ਆਏ ਹਾਂ।
ਜਿਨੇ ਮਾਨੋ ਤਾਈ ਕੋ ਪਰੋ ਨਰਕ ਮੈਂ ਜਾਏ।
ਜੇ ਤੁਸੀਂ ਨਾ ਮੰਨੋਗੇ ਆਪਣੇ ਪੈਗੰਬਰਾਂ ਦੇ ਦੱਸੇ ਰਾਹ ਤੇ ਨਾ ਟੁਰੋਗੇ ਤੇ ਫਿਰ ਦੋਜਕਾਂ ਦੀ ਅੱਗ ਦੇ ਵਿੱਚ ਤੁਸੀਂ ਸੜੋਗੇ।
ਸੁਣ ਕਰ ਉੱਚੇ ਬਚਨ ਕੋ ਬੂਜਨ ਲਗੇ ਇਮਾਨ।
ਉਸ ਵੇਲੇ ਸਾਹਿਬ ਨੇ ਜਦੋਂ ਗਰਜਵੀਂ ਆਵਾਜ਼ ਚ ਬਚਨ ਕਹੇ ਤੇ ਸੁਣ ਕੇ ਪੁੱਛਣ ਲੱਗੇ ਇਮਾਨ ਦੀ ਗੱਲ।
ਹਿੰਦੂ ਵੱਡਾ ਕੇ ਤੁਰਕ ਹੈ ਕਰੀਏ ਆਪ ਬਖਾਨ।
ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਦੱਸੋ ਜੀ ਹਿੰਦੂ ਵੱਡੇ ਨੇ ਕਿ ਮੁਸਲਮਾਨ ਵੱਡੇ ਹਨ।
ਕਲਾ ਦਿਖਾਈ ਵੱਡੀ ਤੈ ਪੂਰਬ ਕਿਨੋ ਨਕੀਨ।
ਤੁਸੀਂ ਇਹ ਬੜੀ ਵੱਡੀ ਕਲਾ ਵਿਖਾਈ, ਅੱਜ ਤੋਂ ਪਹਿਲਾਂ ਕਦੇ ਇਹੋ ਜੀ ਕਲਾ ਇੱਥੇ ਕਿਸੇ ਨੇ ਨਹੀਂ ਵਿਖਾਈ।
ਚਰਨ ਸੰਗ ਕਾਬਾ ਫਿਰਿਓ ਮਹਿਮਾ ਜਾਨੀ ਪੀਨ।
ਤੁਹਾਡੇ ਚਰਨਾਂ ਨਾਲ ਕਾਬਾ ਫਿਰਿਆ, ਅਸੀਂ ਤੁਹਾਡੀ ਵੱਡੀ ਭਾਰੀ ਮਹਿਮਾ ਨੂੰ ਜਾਣ ਲਿਆ ਹੈ।
ਕਬਿਤ ਐਸੇ ਸੁਣ ਬੈਨ ਬੋਲੇ ਗੁਰੂ ਗੁਣ ਐਨ ਤਬ।
ਜਦੋਂ ਇਹਨਾਂ ਨੇ ਪੁੱਛਿਆ ਨਾ ਜੀ ਦੱਸੋ ਹਿੰਦੂ ਵੱਡੇ ਕੇ ਮੁਸਲਮਾਨ, ਮਹਾਰਾਜ ਗਰੀਬ ਨਵਾਜ ਸਾਹਿਬ ਜੀ ਬੋਲੇ ਕਹਿਣ ਲੱਗੇ,
ਪੰਜ ਤਤ ਸਾਜੇ ਸਭ ਦੇਹ ਇੱਕ ਸਾਰੀ।
ਮਹਾਰਾਜ ਜੀ ਕਹਿੰਦੇ ਸਰੀਰ ਹਿੰਦੂ ਦਾ ਹੋਵੇ ਤੇ ਸਰੀਰ ਭਾਵੇਂ ਮੁਸਲਮਾਨ ਦਾ ਹੋਵੇ, ਬਣੇ ਦੋਨਾਂ ਦੇ ਪੰਜਾਂ ਤੱਤਾਂ ਦੇ ਹੈ। ਇਹ ਨੀ ਵੀ ਇੱਕ ਅੱਧਾ ਤੱਤ ਮੁਸਲਮਾਨਾਂ ਚ ਵੱਧ ਪਾਤਾ ਤੇ ਉਹ ਵੱਡੇ ਹੋ ਗਏ, ਜਾਂ ਇੱਕ ਅੱਧਾ ਤੱਤ ਹਿੰਦੂਆਂ ਚ ਘੱਟ ਪਾਇਆ ਪਰਮੇਸ਼ਰ ਨੇ ਤੇ ਉਹ ਛੋਟੇ ਹੋ ਗਏ, ਜਾਂ ਉਹਨਾਂ ਚ ਵੱਧ ਪਾ ਕੇ ਉਹਨਾਂ ਨੂੰ ਵੱਡਿਆਂ ਕਰਤਾ ਹੈ, ਜਾਂ ਤੁਹਾਡੇ ਚੋਂ ਇੱਕ ਅੱਧਾ ਤੱਤ ਘੱਟ ਕਰਕੇ ਤੁਹਾਨੂੰ ਛੋਟਿਆਂ ਕਰਤਾ। ਮਹਾਰਾਜ ਕਹਿੰਦੇ ਪੰਜਾਂ ਤੱਤਾਂ ਦੇ ਉਹ ਬਣੇ, ਪੰਜਾਂ ਦੇ ਤੁਸੀਂ ਬਣੇ।
ਨੈਨ ਕਾਨ ਨਾਸ ਕਾ ਬਦਨ ਕੀਨੇ ਏਕ ਹੁਸੇ।
ਪਰ ਉਹ ਥੋੜੀਆਂ ਸ਼ਕਲਾਂ ਸੂਰਤਾਂ ਵੱਖੋ ਵੱਖਰੀਆਂ, ਅੱਖਾਂ ਤੁਹਾਨੂੰ ਵੀ ਦੋ ਲਾਈਆਂ ਨੇ, ਅੱਖਾਂ ਉਹਨਾਂ ਨੂੰ ਵੀ ਦੋ ਲਾਈਆਂ ਨੇ, ਨੱਕਾਂ ਤੁਹਾਨੂੰ ਵੀ ਉਹੋ ਜਿਹੀਆਂ ਉਹਨਾਂ ਨੂੰ ਵੀ ਉਹੋ ਜਿਹੀਆਂ, ਕੰਨ ਤੁਹਾਡੇ ਵੀ ਉਹੋ ਜੇ ਉਹਨਾਂ ਦੇ ਵੀ ਉਹੋ ਜੇ। ਕਲਗੀਧਰ ਸਵਾਮੀ ਵੀ ਲਿਖਦੇ ਇੱਕੈ ਨੈਣ ਇੱਕੈ ਕਾਨ, ਖਾਕ ਬਾਕ ਆਤ ਆਪ ਕੋ ਰਲਾਓ ਹੈ। ਕਹਿੰਦੇ ਇੱਕੋ ਜਿਹੀਆਂ ਅੱਖਾਂ ਨੇ, ਇੱਕੋ ਜੇ ਕੰਨ ਨੇ, ਇੱਕੋ ਜਿਹੀਆਂ ਨਾਸਕਾਵਾਂ ਨੇ, ਇੱਕੋ ਜੇ ਮੂੰਹ ਤੁਹਾਡੇ ਪਾੜਦੇ ਹੈ, ਉਦਾਂ ਦੇ ਉਹਨਾਂ ਦੇ ਮੂੰਹ ਖੁੱਲਦੇ ਆ। ਹਾਂਜੀ,
ਕਿਰਿਆ ਸਮ ਪਾਈ ਹੱਥ ਪਾਵ ਕੇ ਮਝਾਰਈ।
ਹੱਥਾਂ ਪੈਰਾਂ ਦੀ ਕਿਰਿਆ ਵੀ ਇੱਕੋ ਜੀ ਹੈ, ਹੱਥਾਂ ਨਾਲ ਜੋ ਕੰਮ ਤੁਸੀਂ ਕਰਦੇ ਹੋ ਉਹ ਵੀ ਕਰਦੇ ਨੇ। ਇਹ ਤਾਂ ਵੀ ਤੁਹਾਡੇ ਹੱਥ ਵੇਖਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਹੱਥ ਜਿਹੜੇ ਨੇ ਉਹ ਬੋਲਣ ਦਾ ਕੰਮ ਕਰਦੇ ਨੇ। ਐਸਾ ਤਾਂ ਨਹੀਂ ਹੈ ਵੀ ਤੁਹਾਡੇ ਪੈਰ ਜਿਹੜੇ ਨੇ ਇਹ ਸੁਣਨ ਦਾ ਕੰਮ ਕਰਦੇ ਹੋਣ ਤੇ ਹਿੰਦੂਆਂ ਦੇ ਪੈਰ ਜਿਹੜੇ ਨੇ ਉਹ ਟੁਰਨ ਦਾ ਕੰਮ ਕਰਦੇ ਹੋਣ। ਪੈਰ ਉਹਨਾਂ ਦੇ ਵੀ ਚੱਲਣ ਦਾ ਹੀ ਕੰਮ ਕਰਦੇ ਆ, ਪੈਰ ਤੁਹਾਡੇ ਵੀ ਚੱਲਣ ਦਾ ਹੀ ਕੰਮ ਕਰਦੇ ਆ। ਰੱਬ ਨੇ ਤਾਂ, ਖੁਦਾ ਨੇ ਤਾਂ ਕੋਈ ਫਰਕ ਰੱਖਿਆ ਹੀ ਨਹੀਂ, ਤੁਸੀਂ ਕਾਹਦੇ ਫਰਕ ਬਣਾਏ ਹੋਏ ਆ, ਉਹਨੇ ਤਾਂ ਇੱਕੋ ਜਿਹਾ ਬਣਾਇਆ। ਹਾਂ, ਸ਼ਕਲਾਂ ਸੂਰਤਾਂ ਵੱਖੋ ਵੱਖਰੀਆਂ ਹੋ ਸਕਦੀਆਂ ਰੰਗ ਰੂਪ, ਪਰ ਸਰੀਰਾਂ ਦੀਆਂ ਬਣਤਰਾਂ, ਅੱਖਾਂ ਨੱਕ ਕੰਨ ਹੱਥ ਪੈਰ ਉਹ ਸਭ ਨੇ ਪਰਮੇਸ਼ਰ ਨੇ ਸਭ ਦੇ ਇੱਕੋ ਜੇ ਬਣਾਏ ਹਨ।
ਦੇਸ਼ਨ ਕੇ ਪੇਸ ਕੋ ਪ੍ਰਭਾਵ ਤਾਰ ਰਿਦੇ ਮਾਏ।
ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਵੱਖੋ ਵੱਖਰੇ ਇਲਾਕਿਆਂ ਦੇ ਪ੍ਰਭਾਵ ਨੇ ਉਹਦੇ ਮੁਤਾਬਕ ਸਰੀਰਾਂ ਦੀਆਂ ਕੱਦ ਕਾਠੀਆਂ ਤਾਂ ਫਰਕ ਹੁੰਦਾ, ਰੰਗ ਰੂਪ ਦਾ ਵੀ ਫਰਕ ਹੁੰਦਾ, ਪਰ ਪਹਿਰਾਵਾ ਵੀ ਵੱਖਰਾ ਹੋ ਸਕਦਾ, ਬੋਲੀ ਵੱਖਰੀ ਹੋ ਸਕਦੀ ਹੈ।
ਪੱਖ ਬਾਦ ਗਾਡੇ ਹੋਏ ਕੇ ਚਗਰੇ ਗਵਾਰਈ।
ਪਰ ਐਸਾ ਨਹੀਂ ਕਿ ਹਿੰਦੂਆਂ ਦੀਆਂ ਅੱਖਾਂ ਵੇਖਣ ਦਾ ਕੰਮ ਕਰਦੀਆਂ ਨੇ ਤੇ ਤੁਹਾਡੀਆਂ ਅੱਖਾਂ ਵੇਖਣ ਦੇ ਨਾਲ ਨਾਲ ਸੁਣਦੀਆਂ ਵੀ ਹੋਣ, ਉਹ ਵੀ ਵੇਖਦੀਆਂ ਹੀ ਨੇ ਨਾ, ਉਹ ਵੀ ਵੇਖਣ ਦੀ ਕਿਰਿਆ ਹੀ ਕਰਦੀਆਂ ਨੇ। ਮਹਾਰਾਜ ਜੀ ਕਹਿੰਦੇ ਇਹ ਕੇਵਲ ਬਾਹਰਲੇ ਪ੍ਰਭਾਵ ਕਰਕੇ ਵਖਰੇਵਾਂ ਹੈ, ਤੁਸੀਂ ਇਸੇ ਨੂੰ ਪੱਖਵਾਦ ਬਣਾ ਕੇ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਪੰਡਿਤ ਅਰਦਿਆਲ ਜੀ ਨੇ ਕਿਹਾ ਸੀ ਪਟਵਾਰੀ ਜੀ ਇਹਨਾਂ ਦਾ ਨਾਮ ਮੈਂ ਨਾਨਕ ਇਸ ਕਰਕੇ ਰੱਖਿਆ, ਸੁਣੋ ਹਜ਼ਰਤ ਮੁਹੰਮਦ ਸਾਹਿਬ ਆਏ ਉਹਨਾਂ ਨੂੰ ਕੇਵਲ ਮੁਸਲਮਾਨਾਂ ਨੇ ਪੈਗੰਬਰ ਮੰਨਿਆ, ਹਿੰਦੂਆਂ ਨੇ ਨਹੀਂ। ਭਗਵਾਨ ਰਾਮ ਜੀ ਹੋਏ, ਭਗਵਾਨ ਕ੍ਰਿਸ਼ਨ ਜੀ ਹੋਏ ਉਹਨਾਂ ਨੂੰ ਕੇਵਲ ਹਿੰਦੂਆਂ ਨੇ ਆਪਣਾ ਭਗਵਾਨ ਮੰਨਿਆ, ਮੁਸਲਮਾਨਾਂ ਨੇ ਨਹੀਂ। ਪਰ ਜਿਹੜੇ ਆ ਤੁਹਾਡੇ ਘਰ ਪ੍ਰਕਾਸ਼ ਧਾਰਨ ਕਰਕੇ ਆਏ ਹੈ ਇਹਨਾਂ ਨੂੰ ਹਿੰਦੂ ਵੀ ਆਪਣਾ ਗੁਰੂ ਮੰਨਣਗੇ ਤੇ ਮੁਸਲਮਾਨ ਵੀ ਆਪਣਾ ਪੀਰ ਜਾਣਨਗੇ।
ਸਤ ਸ੍ਰੀ ਅਕਾਲ।
ਦੋਨਾਂ ਦੇ ਸਾਂਝੇ ਰਹਿਬਰ ਹੋਣਗੇ ਦੋਨਾਂ ਦੇ ਹੀ। ਹਾਂਜੀ।
नाम लेव लाई जाए अधिक वडाई ताए।
सुनो हुण तुसी पुछदे हो वड्डा कौन है, महाराज कहिंदे वड्डा ओ है जिहड़ा परमेश्वर दे नाम नाल लेव लाउंदा है। ओ भावे तुहाडी मर्यादा अनुसार हिंदू होवे ते भावे तुहाडी मान्यता दे अनुसार मुसलमान होवे, जिहड़ा परमेश्वर दे नाम नाल लेव लाउंदा ओ वड्डा हो जांदा है। हिंदू लावे हिंदू वड्डा, मुसलमान ला लवे ता ओ वड्डा।
जान के स्वरूप निज उदरे संसारी,
जेड़े परमेश्वर दे नाम नाल लिव ला के अपने स्वरूप नु जान लेंदे ने ओ ए संसार तो उधर जांदे ने शुभ अमलां बाजो दोनो रोई। असली गल ता ए जे अमल चंगे नी करदे ता फिर दोवें ही नरकां दे भागीदार होणगे, ते जे भजन करनगे अपने स्वरूप नु जाणनगे ते मुक्त हो जाणगे।
दोहरा भले अमल किए बिना जाए नरक को दोए।
अच्छा कहंदे जे कर्म चंगे नहीं अमल चंगे नहीं ते फिर दोवें ही नरकां नु जाणगे। हां जी
देह रहे इया परी जब लेखा ते होए।
जेड़ी देह नु मुसलमान हिंदू दसदे इत्थे ही पई रह जानी है जदों उत्थे लेखा होना रूह दा।
तन कुटुंब अर कर्म जे तीन नरन के मीत।
महाराज जी कहंदे तन कुटुंब ते कर्म ए तीन मित्र ने बंदे दे, एक है तन दूसरा टब्बर तीसरे कर्म। हां जी
जब लो कट में प्राण तब लो तन की प्रीत।
जदों तक शरीर च साह चलदे ने प्राण चलदे ने उदों तक तन दी प्रीत है, उदों तक तन है।
जा रे ओ गाडे ओ तन नहीं तब लो कुटुंब स्नेह।
जदों शरीर चो साह निकल गए तन उत्थे ही पिया रह जांदा, उत्थों अगे जेड़े टब्बर वाले जी कुटुंबी ਉਹ ਧਨ ਨਾਲੋਂ ਥੋੜਾ ਜਿਹਾ ਹੋਰ ਅੱਗੇ ਤੱਕ ਚੱਲਦੇ ਆ। ਕਿੱਥੇ ਤਾਈ? ਜਦੋਂ ਤੱਕ ਫੂਕ ਸਾੜ ਨਹੀਂ ਦਿੰਦੇ ਜਾਂ ਦੱਬ ਨਹੀਂ ਦਿੰਦੇ ਉੱਥੇ ਤੱਕ ਕਰਦੇ ਆ। ਧਨ ਸਰੀਰ ਚੋਂ ਪ੍ਰਾਣ ਨਿਕਲੇ ਉੱਥੇ ਜੇਬ ਪਹਿਲਾਂ ਵੇਖਦੇ ਆ, ਹੱਥ ਚ ਮੁੰਦਰੀ ਪਾਈ ਹੋਵੇ ਪਹਿਲਾਂ ਉਹ ਛੇਤੀ ਨਾਲ ਲਾਓ ਬਈ, ਮੁੜ ਕੇ ਆਲੇ ਦੁਆਲੇ ਲੋਕਾਂ ਆ ਜਾਣਾ ਆਖਣਗੇ ਵੇਖੋ ਜੀ ਹੱਥ ਚੋਂ ਲੰਘਦੇ ਆ। ਉਹ ਜਿਹੜਾ ਸੋਨੇ ਦਾ ਕੜਾ ਬਣਾ ਬਣਾ ਕੇ ਪਾਉਂਦਾ ਸੀ ਵਿਖਾਉਂਦਾ ਸੀ ਮੋਟਾ ਮੋਟਾ ਪਾ ਕੇ ਉਹ ਵੀ ਪਹਿਲਾਂ ਲਾਉਂਦੇ ਹੱਥੋਂ ਉਹ ਧਨ। ਜਦੋਂ ਇਹ ਸਰੀਰ ਚ ਪ੍ਰਾਣ ਨੇ ਉਦੋਂ ਤੱਕ ਪਹਿਲਾਂ ਜੇਬ ਵੇਖਣਗੇ ਬਟੂਆ ਕੱਢਣਗੇ ਵੀ ਨਿਬੇੜੋ ਕੰਮ ਛੇਤੀ ਛੇਤੀ। ਤੇ ਜਿਹੜੇ ਪਰਿਵਾਰ ਦੇ ਉਹ ਜੀ ਫਿਰ ਥੋੜਾ ਜਿਹਾ ਅੱਗੇ ਤੱਕ ਜਾਂਦੇ ਆ ਸ਼ਮਸ਼ਾਨ ਭੂਮੀ ਤਾਈ ਮਰਗੜ ਭੂਮੀ ਤਾਈ ਉੱਥੇ ਤਾਈ ਲੈ ਕੇ ਜਾਂਦੇ। ਮਹਾਰਾਜ ਕਹਿੰਦੇ ਉੱਥੇ ਤੱਕ ਇਹਨਾਂ ਦਾ ਨਿਭਾਓ ਹੈ।
ਬੋਹਰ ਨਾ ਕੋ ਸੰਗ ਹੋਏ ਸਮਝ ਪਲੇ ਉਰ ਲੇ।
ਉਸ ਤੋਂ ਅੱਗੇ ਜਿਹੜੇ ਇਸ ਜੀਵ ਦੇ ਮਿੱਤਰ ਨੇ ਉਹ ਨੇ ਕਰਮ, ਉਹ ਅੱਗੇ ਤੱਕ ਜਾਣੇ ਆ। ਹੁਣ ਤੁਸੀਂ ਵੇਖੋ ਕਿ ਤੁਸੀਂ ਕਰਮ ਕਿਹੋ ਜਿਹੇ ਕਰ ਰਹੇ ਹੋ, ਦੁਸ਼ਮਣੇ ਜਿਹੜੇ ਦੁਸ਼ਮਣ ਰੂਪ ਕਰਮ ਨੇ ਉਹ ਜਾਂ ਜਿਹੜੇ ਸੱਜਣ ਰੂਪ ਕਰਮ ਨੇ ਉਹ। ਮਹਾਰਾਜ ਜੀ ਕਹਿੰਦੇ ਇਸ ਗੱਲ ਨੂੰ ਆਪਣੇ ਹਿਰਦੇ ਚ ਸਮਝੋ ਵਿਚਾਰੋ ਇਹਨੂੰ ਆਪਣੇ ਅੰਦਰ ਘੋਖੋ ਕਿ ਤੁਹਾਡੇ ਨਾਲ ਕੀ ਜਾ ਰਿਹਾ।
ਤੀਜੋ ਮਿੱਤਰ ਕਰਮ ਜੇ ਸੰਗੀ ਸਦਈ ਜਾਨ।
ਮਹਾਰਾਜ ਜੀ ਕਹਿੰਦੇ ਤੀਜੇ ਮਿੱਤਰ ਨੇ ਕਰਮ ਜਿਹੜੇ ਸਦਾ ਸੰਗੀ ਨੇ ਉੱਥੇ ਵੀ ਨਾਲ ਨਿਭਦੇ ਜਿੱਥੇ ਲੇਖਾ ਮੰਗਿਆ ਜਾਂਦਾ ਇਹ ਉੱਥੇ ਵੀ ਨਾਲ ਹਾਜ਼ਰ ਹੁੰਦੇ ਹਨ।
ਜਹਾਂ ਜਾਏ ਫਲ ਦੇਤ ਤੇ ਯੋ ਨੈ ਹੋਏ ਕਬ ਹਾਨ।
ਇਹ ਕਰਮ ਆਪਣੇ ਫਲ ਦਿੱਤੇ ਬਿਨਾਂ ਨਸ਼ਟ ਨਹੀਂ ਹੁੰਦੇ, ਇਹਨਾਂ ਕਰਮਾਂ ਨੇ ਫਲ ਦੇਣਾ ਹੀ ਦੇਣਾ ਤਾਂ ਨਸ਼ਟ ਹੋਣੇ ਨੇ। ਇਹ ਉਦੋਂ ਤੱਕ ਨਸ਼ਟ ਨਹੀਂ ਹੋਣਗੇ ਜਦੋਂ ਤੱਕ ਆਪਣਾ ਫਲ ਨਹੀਂ ਦਿੰਦੇ। ਕਰਮਾਂ ਦੇ ਸੰਬੰਧ ਚ ਮਹਾਂਪੁਰਸ਼ ਦੱਸਦੇ ਆ ਵੀ ਤਿੰਨ ਪ੍ਰਕਾਰ ਦੇ ਕਰਮ ਹੁੰਦੇ, ਕਿਰਿਆਮਾਨ ਸੰਚਿਤ ਤੁਰ ਪ੍ਰਾਰਬਧ। ਪ੍ਰਾਰਬਧ ਭੋਗ ਲਈ ਇਹ ਕਾਇਆ ਜਿਹੜੀ ਮਿਲ ਗਈ, ਕਿਰਿਆਮਾਨ ਤੇ ਸੰਚਿਤ ਨਾਲ ਰਹਿੰਦੇ ਆ ਉਹ ਅੱਗੇ ਫਿਰ ਅੱਗੇ ਪ੍ਰਾਰਬਧ ਬਣਾ ਦਿੰਦੇ ਆ, ਫਿਰ ਅੱਗੇ ਲੇਖਾ ਜੋਖਾ ਬਣਾ ਦਿੰਦੇ। ਜਿਹੜਾ ਸਾਧਨਾ ਕਰਨ ਵਾਲਾ ਗੁਰਮੁਖ ਹੈ ਉਹਦੇ ਇਹ ਕਰਮ ਵੀ ਨਸ਼ਟ ਪ੍ਰਾਲਬਧ ਉਹਨੇ ਭੋਗ ਲਈ, ਕਿਰਿਆਮਾਨ ਤੇ ਸੰਚਿਤ ਵੀ ਨਸ਼ਟ ਹੋ ਗਏ, ਉਹ ਲੇਖੇ ਤੋਂ ਮੁਕਤ ਹੋ ਕੇ ਪਰਮਾਤਮ ਤੱਤ ਵਿੱਚ ਮਿਲ ਕੇ ਵਲੀਨ ਹੋ ਜਾਂਦਾ। ਤੇ ਜੇ ਉਹ ਕਿਰਿਆਮਾਨ ਸੰਚਿਤ ਕਰਮ ਨਹੀਂ ਨਸ਼ਟ ਭ੍ਰਸ਼ਟ ਹੋਏ ਤੇ ਫਿਰ ਉਹਦਾ ਲੇਖਾ ਜੋਖਾ ਮਹਾਰਾਜ ਜੀ ਕਹਿੰਦੇ ਦੇਣਾ ਪੈਂਦਾ।
ਤਾਂ ਤੇ ਸੰਗ ਸਦੀਵ ਜੇ ਕਰੋ ਸੋ ਕਰਮ ਸੁਪ੍ਰੀਤ।
ਮਹਾਰਾਜ ਜੀ ਕਹਿੰਦੇ ਇਸ ਕਰਕੇ ਜਿਹੜੇ ਨਾਲ ਰਹਿਣੇ ਆ ਉਹ ਸ੍ਰੇਸ਼ਟ ਕਰਮ ਕਰੋ, ਭਲੇ ਕਰਮ ਕਰੋ। ਜੇ ਪਤਾ ਹੈ ਆਪਣੇ ਕੀਤੇ ਦਾ ਫਲ ਪ੍ਰਾਪਤ ਹੋਣਾ ਤਾਂ ਫਿਰ ਚੰਗੇ ਕਰਮਾਂ ਚ ਪ੍ਰਵਿਰਤ ਹੋਵੋ। ਜੇ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ, ਫਿਰ ਮਾੜੇ ਕੰਮ ਨਾ ਕਰੋ, ਭੈੜੇ ਕਰਮ ਨਾ ਕਰੋ ਜਿਨ੍ਹਾਂ ਵਿੱਚ ਤੁਸੀਂ ਪ੍ਰਵਿਰਤ ਹੋ ਰਹੇ ਹੋ, ਭਲੇ ਕਰਮਾਂ ਵਿੱਚ ਪ੍ਰਵਿਰਤ ਹੋਵੋ।
ਬਾਦ ਪੱਖ ਤਜ ਕੈ ਸਰਬ ਲਖੋ ਏਕ ਹਰ ਮੀਤ।
ਜਿਹੜੇ ਝਗੜੇ ਵਾਦ ਵਿਵਾਦ ਪੱਖ ਨੇ ਇਹਨਾਂ ਨੂੰ ਛੱਡ ਕੇ ਇੱਕ ਨੂੰ ਜਾਣੋ ਕਿ ਇੱਕ ਹੀ ਹੈ ਜਿਹੜਾ ਸਾਰਿਆਂ ਚ ਵਰਤ ਰਿਹਾ।
ਕਬਿਤ ਭ੍ਰਮ ਜਾ ਕੇ ਤਨ ਨਹੀਂ ਪਇਓ ਨਿਰਮਲ ਮਨ।
ਕਹਿੰਦੇ ਜਿਸ ਦੇ ਅੰਦਰ ਭਰਮ ਨਾ ਰਹੇ, ਜਿਸ ਦਾ ਤਨ ਤੇ ਮਨ ਦੋਵੇਂ ਭਰਮ ਤੋਂ ਰਹਿਤ ਨਿਰਮਲ ਹੋ ਜਾਣ।
ਦਾਵੇ ਬਾਂਦੇ ਪੱਖ ਹੋ ਕੇ ਰਹਿਤ ਸੰਸਾਰੀ।
ਉਹ ਦੋਨਾਂ ਪ੍ਰਕਾਰ ਦੇ ਦਾਵਿਆਂ ਤੋਂ ਰਹਿਤ ਹੋ ਕੇ ਨਿਰਪੱਖ ਹੋ ਕੇ ਸੰਸਾਰ ਚ ਰਹਿੰਦੇ ਹਨ।
ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜੌਨ।
ਉਹ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਨੂੰ ਇੱਕ ਸਮਾਨ ਕਰਕੇ ਜਾਣਦੇ ਵੇਖਦੇ ਨੇ।
ਭ੍ਰਮ ਕੋ ਬੇਦਾਰ ਔਰ ਦੇਖੇ ਇੱਕ ਸਾਰੀ।
ਉਹ ਭਰਮ ਨੂੰ ਦੂਰ ਕਰਕੇ ਇੱਕ ਆਤਮਾ ਹਿੰਦੂ ਚ ਵੀ ਵੇਖਦੇ, ਇੱਕੋ ਆਤਮਾ ਮੁਸਲਮਾਨ ਚ ਵੀ ਵੇਖਦੇ ਨੇ।
ਰਾਮ ਸੋ ਰਹੀਮ ਅਲਾ ਸੇ ਅਕਾਲ ਰੂਪ।
ਪਹਿਲੇ ਰਾਮ ਹੀ ਹੈ ਰਹੀਮ ਤੇ ਰਹੀਮ ਹੀ ਹੈ ਰਾਮ, ਦੋਨਾਂ ਨੂੰ ਅੱਲਾ ਤੇ ਵਿਆਪਕ ਅਕਾਲ ਪੁਰਖ ਉਹ ਇੱਕੋ ਨੂੰ ਕਰਕੇ ਵੇਖਦੇ ਜਾਣਦੇ ਨੇ ਵੀ ਉਹਨੂੰ ਕੋਈ ਰਾਮ ਕਹਿੰਦਾ ਕੋਈ ਖੁਦਾ ਕਹਿੰਦਾ, ਕੋਈ ਬੋਲਾ ਰਾਮ ਰਾਮ ਕੋਈ ਖੁਦਾ ਏ, ਕੋਈ ਸੇਵਾ ਗੁਸਈਆ ਕੋਈ। ਹਾਂਜੀ
ਜਾਣੀਏ ਖੁਦਾਏ ਸੋ ਏਕ ਏਕੰਕਾਰ।
ਇੱਕ ਖੁਦਾ ਹੀ ਹੈ ਏਕੰਕਾਰ ਜੋ ਸਾਰਿਆਂ ਚ ਵਰਤ ਰਿਹਾ।
ਮੂੜ ਨਹੀਂ ਪਾਵੇ ਭੇਦ ਬਾਦ ਕੋ ਰਚਾਵੇ ਨਿਤ।
ਜਿਹੜੇ ਮੂਰਖ ਨੇ ਨਾ ਉਹ ਇਸ ਭੇਦ ਨੂੰ ਨਹੀਂ ਸਮਝਦੇ, ਉਹ ਲੜਾਈ ਕਰਦੇ ਝਗੜਾ ਕਰਦੇ ਹਨ। ਇੱਕ ਵੇਰੀ ਨਾ ਇੱਕ ਅੰਨਿਆਂ ਦੇ ਪਿੰਡ ਚ ਹਾਥੀ ਆਇਆ ਮਾਵਤ ਲੈ ਕੇ, ਪਿੰਡ ਵਾਲਿਆਂ ਨੂੰ ਆਵਾਜ਼ ਮਾਰਦਾ ਆਓ ਬਈ ਆਓ ਹਾਥੀ ਆਇਆ, ਹਾਥੀ ਵੇਖੋ। ਹੁਣ ਉਹ ਅੰਨੇ ਸੀ ਸਾਰੇ, ਕਿਵੇਂ ਵੇਖਣ। ਉਹ ਕਹਿੰਦੇ ਆ ਜਾਓ ਹੱਥ ਲਾ ਕੇ ਛੂ ਕੇ ਪਰਖ ਲਓ। ਇੱਕ ਨੇ ਸੁੰਡ ਵੇਖੀ, ਕਹਿੰਦੇ ਹਾਥੀ ਜਿਵੇਂ ਕੋਈ ਮੋਟੀ ਜੀ ਟਹਿਣੀ ਹੁੰਦੀ ਆ ਦਰਖਤ ਦੀ ਉਹਦੇ ਵਾਂਗੂ। ਇੱਕ ਨੇ ਲੱਤ ਫੜ ਕੇ ਵੇਖੀ, ਉਹ ਕਹਿੰਦਾ ਹਾਥੀ ਥੰਮ ਵਰਗਾ। ਇੱਕ ਦੇ ਹੱਥ ਚ ਕੰਨ ਲੱਗੇ ਤੇ ਕਹਿੰਦਾ ਹਾਥੀ ਛੱਜ ਵਰਗਾ ਜਿਹਦੇ ਚ ਅਨਾਜ ਛੰਨਦੇ ਆ ਕਣਕ। ਅੱਜ ਕੱਲ ਤਾਂ ਨਹੀਂ ਛੱਡਦੇ, ਪਹਿਲਾਂ ਛੱਡਦੇ ਹੁੰਦੇ। ਉਹ ਕਹਿੰਦਾ ਹਾਥੀ ਛੱਜ ਵਰਗਾ। ਇੱਕ ਨੇ ਪੂੰਛ ਫੜੀ, ਕਹਿੰਦਾ ਹਾਥੀ ਲੱਜ ਵਰਗਾ ਰੱਸੀ ਵਰਗਾ, ਪਰ ਇਹ ਰੱਸੀ ਦੇ ਉੱਤੇ ਨਿੱਘੇ ਨਿੱਘੇ ਵਾਲ ਲੱਗੇ ਹੋਏ ਨੇ। ਇੱਕ ਨੇ ਚਮੜੀ ਨੂੰ ਹੱਥ ਲਾਇਆ, ਉਹ ਕਹਿੰਦਾ ਇਹ ਖੁਰਦਰੇ ਪਟੜੇ ਵਾਂਗੂ ਹੈ, ਜਿਵੇਂ ਕੋਈ ਖੁਰਦਰਾ ਪਟੜਾ ਹੁੰਦਾ। ਮਾਵਤ ਕਹਿੰਦਾ ਹਾਂ ਹਾਂ ਠੀਕ ਹੈ ਜੋ ਕਰ ਰਹੇ। ਉਹ ਹਾਥੀ ਲੈ ਕੇ ਚਲਾ ਗਿਆ। ਬਾਅਦ ਚ ਵੀ ਸਾਰੇ ਆਪਸ ਚ ਰਲ ਕੇ ਗੱਲਾਂ ਕਰਨ, ਹੁਣ ਅੰਨੇ ਸੀ ਇੱਕ ਦੂਜੇ ਨੂੰ, ਇੱਕ ਕਹੇ ਜੀ ਲੱਜ ਵਰਗਾ, ਦੂਜਾ ਕਹੇ ਜੀ ਛੱਜ ਵਰਗਾ, ਤੀਜਾ ਕਹੇ ਜੀ ਥੰਮ ਵਰਗਾ, ਚੌਥਾ ਕਹੇ ਜੀ ਦਰਖਤ ਦੀ ਟਹਿਣੀ ਵਰਗਾ, ਪੰਜਵਾਂ ਕਹੇ ਖੁਰਦਰੇ ਪਟੜੇ ਵਾਂਗੂ। ਲੜ ਪਏ ਸਾਰੇ ਆਪਸ ਚ, ਕਹਿੰਦੇ ਮੈਂ ਸਹੀ ਕਹਿੰਦਾ, ਦੂਜਾ ਕਹਿੰਦਾ ਮੈਂ, ਤੀਜਾ ਕਹਿੰਦਾ ਮੈਂ। ਲੜੀ ਜਾਣ, ਕਿਉਂਕਿ ਹਮੇਸ਼ਾ ਲੜਾਈ ਅੰਨਿਆਂ ਦੀ ਹੁੰਦੀ ਹੈ। ਜਿਹੜੇ ਨੇਤਰਾਂ ਵਾਲੇ ਹੋ ਜਾਣ ਉਹਨਾਂ ਦੀਆਂ ਲੜਾਈਆਂ ਮੁੱਕ ਜਾਂਦੀਆਂ ਹਨ। ਸਮਝਣ ਵਾਲੀ ਬਾਤ ਹੈ, ਲੜਾਈ ਹਮੇਸ਼ਾ ਹੁੰਦੀ ਅੰਨਿਆਂ ਦੀ ਹੈ। ਅੰਨਿਆਂ ਦਾ ਮਤਲਬ ਜਿਨ੍ਹਾਂ ਦੇ ਕੋਲ ਗਿਆਨ ਰੂਪੀ ਚਕਸ਼ੂ ਨਾ ਹੋਣ। ਪੰਜ ਚਾਰ ਅੰਨੇ ਕਿਤੇ ਬਾਹਰ ਗਏ ਹੋਏ, ਉਹ ਵਾਪਸ ਆਏ, ਉਹ ਕਹਿੰਦੇ ਕਿਉਂ ਲੜੀ ਜਾਂਦੇ? ਉਹ ਕਹਿੰਦੇ ਆਹ ਗੱਲ ਹੈ, ਕਹਿੰਦੇ ਵੀ ਇਹ ਮਸਲਾ ਹੱਲ ਕਿਵੇਂ ਹੋਵੇਗਾ? ਕਹਿੰਦੇ ਚਾਰ ਦਿਨਾਂ ਬਾਅਦ ਹਾਥੀ ਦੁਬਾਰਾ ਆਉਣਾ, ਕਹਿੰਦਾ ਆਪਾਂ ਫਿਰ ਵੇਖਾਂਗੇ, ਮਹਾਵਤ ਨੂੰ ਪੁੱਛਾਂਗੇ ਵੀ ਉਹ ਦੱਸੇ ਕਿਹੋ ਜਿਹਾ। ਪੰਜਾਂ ਚਾਰਾਂ ਦਿਨਾਂ ਬਾਅਦ ਫਿਰ ਮਹਾਵਤ ਆਇਆ, ਹਾਥੀ ਆਇਆ। ਭਾਈ ਇਹ ਸਾਰੇ ਕਹਿੰਦੇ ਵੀ ਉਹ ਤੂੰ ਚੰਗਾ ਆਇਆ ਸੀ, ਚਾਰ ਦਿਨ ਪਹਿਲਾਂ ਸਾਡੀ ਲੜਾਈ ਕਰਾ ਕੇ ਟੁਰ ਗਿਆ, ਆਹ ਦੱਸ ਪਹਿਲਾਂ ਹਾਥੀ ਕਿਹੋ ਜਿਹਾ? ਜਿਹਨੇ ਲੱਤਾਂ ਫੜੀਆਂ ਸੀ ਉਹ ਕਹਿੰਦਾ ਹਾਥੀ ਥੰਮ ਵਰਗਾ। ਮਹਾਵਤ ਕਹਿੰਦਾ ਹਾਂ ਥੰਮ ਵਰਗਾ। ਜਿਹਨੇ ਕੰਨ ਫੜੇ ਸੀ ਉਹ ਕਹਿੰਦਾ ਹਾਥੀ ਛੱਜ ਵਰਗਾ। ਮਹਾਵਤ ਕਹਿੰਦਾ ਹਾਂ ਛੱਜ ਵਰਗਾ। ਜਿਹਨੇ ਪੂੰਛ ਫੜੀ ਸੀ ਉਹ ਕਹਿੰਦਾ ਲੱਜ ਵਰਗਾ, ਕਹਿੰਦੇ ਹਾਂ ਲੱਜ ਵਰਗਾ ਹੀ ਹੈ। ਜਦੋਂ ਸਾਰਿਆਂ ਨੇ ਦੱਸਿਆ ਉਹ ਕਹਿੰਦੇ ਸਾਰਿਆਂ ਦੀ ਗੱਲ ਤੂੰ ਹਾਮੀ ਭਰੀ ਜਾਂਦਾ ਵੀ ਹਾਂ ਏਦਾਂ ਦਾ ਹੀ ਹੈ, ਵੀ ਇੱਕ ਹੱਥ ਹੀ ਏਦਾਂ ਕਈ ਤਰ੍ਹਾਂ ਦਾ ਕਿਵੇਂ ਹੋ ਸਕਦਾ। ਉਹ ਕਹਿੰਦਾ ਉਦੋਂ ਤੱਕ ਇਹ ਇੱਕ ਵੀ ਅਨੇਕ ਤਰ੍ਹਾਂ ਦਾ ਹੀ ਹੋਵੇਗਾ ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਦਾ ਇਲਾਜ ਕਰਕੇ ਵੇਖਣ ਨਹੀਂ ਲੱਗ ਪੈਂਦੇ। ਜਦੋਂ ਇਹਨਾਂ ਨੇਤਰਾਂ ਚੋਂ ਦਿਸਣ ਲੱਗ ਪਿਆ ਤੇ ਇਹ ਅਨੇਕਤਾ ਵਿੱਚ ਵੀ ਤੁਹਾਨੂੰ ਇੱਕ ਹੀ ਨਜ਼ਰ ਆਵੇਗਾ ਵੀ ਹੱਥ ਹੀ ਇੱਕੋ ਹੀ ਹੈ। ਅਸਲ ਖੇਡ ਇਹ ਹੈ, ਧੰਨ ਗੁਰੂ ਨਾਨਕ ਸਾਹਿਬ ਇਹ ਸਮਝਾ ਰਹੇ ਨੇ ਕਿ ਤੁਸੀਂ ਅਗਿਆਨਤਾ ਦੇ ਹਨੇਰੇ ਵਿੱਚ ਉਹਨੂੰ ਵੱਖਰਾ ਵੱਖਰਾ ਮੰਨੀ ਬੈਠੇ ਹੋ। ਇਹ ਹਿੰਦੂਆਂ ਦਾ ਰੱਬ ਹੈ, ਇਹ ਮੁਸਲਮਾਨਾਂ ਦਾ ਰੱਬ ਹੈ, ਇਹ ਇਸਾਈਆਂ ਦਾ, ਇਹ ਯਹੂਦੀਆਂ ਦਾ ਹੈ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਦੋਂ ਨੇਤਰ ਜਾਗ ਪੈਂਦੇ, ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀਆਂ ਅੱਖਾਂ 'ਚ ਗਿਆਨ ਦਾ ਸੁਰਮਾ ਪਾ ਕੇ ਅੱਖਾਂ ਖੋਲ੍ਹ ਦਿੰਦੇ ਹੈ, ਉਹ ਫਿਰ ਉਸ ਅਨੇਕ ਵਿੱਚ ਵੀ ਇੱਕ ਨੂੰ ਵੇਖਦੇ ਹਨ। ਇਹ ਜਗਤ ਗੁਰੂ ਬਾਬਾ ਜੀ ਸਮਝਾਉਂਦੇ। ਹਾਂਜੀ,
ਪਾਏ ਦੁੱਖ ਪਾਰੀ ਜਾਏ ਨਰਕ ਮਜਾਰੀ।
ਜਿਹੜੇ ਅਨੇਕ ਰੂਪ ਕਰਕੇ ਵੇਖਦੇ ਆ ਨਾ ਰੱਬ ਨੂੰ, ਪੱਖਵਾਦ ਕਰਕੇ, ਮਹਾਰਾਜ ਕਹਿੰਦੇ ਨਰਕ ਗਾਮੀ ਹੁੰਦੇ ਹਨ।
ਕਬਿਤ ਐਸੇ ਸੁਣ ਬੈਨ ਗੁਰੂ ਨਾਨਕ ਕੋ ਨੀਵੇਂ ਸਭ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਮੁਸਲਮਾਨ ਝੁਕ ਗਏ ਗੁਰੂ ਚਰਨਾਂ ਚ। ਤਨਖ ਦੀ ਤੰਦੀ ਖਿੱਚਿਆ ਤੁਨਖ ਨੀ ਨਿਮ ਜਾਂਦਾ, ਏਦਾਂ ਨਿਮ ਗਏ ਸਾਰੇ।
ਪਾਏ ਮਨ ਦੀਨ ਸੁਖੋ ਦਾਏ ਦੇਹ ਚੀਨ।
ਗੜ ਬਗਦਾਦ ਨਵਾਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਝੁਕਾ ਲਿਆ ਆਪਣੀ ਕਲਾ ਅੱਗੇ, ਗਿਆਨ ਅੱਗੇ।
ਪਦ ਬੰਦਨਾ ਕੋ ਕੀਨ ਜਬ ਦੇਖੀ ਕਰਾਮਾਤ।
ਸਤਿਗੁਰਾਂ ਦੀ ਕਲਾ ਵੇਖ ਕੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਕਮਲ ਬਦਨ ਬਿਗਸਤ ਹਰ ਖਾਤ ਚਿਤ।
ਮਹਾਰਾਜ ਜੀ ਦਾ ਕਮਲ ਜੈਸਾ ਮੁਖੜਾ ਵੇਖ ਕੇ ਖੁਸ਼ ਹੁੰਦੇ ਹਨ।
ਮੋਹ ਕੇ ਨਿਕੰਦ ਦੇਖਾ ਭਾਨ ਪ੍ਰਭਾਤ।
ਇਹਨਾਂ ਮੁਸਲਮਾਨਾਂ ਵੀਰਾਂ ਦੇ ਚਿਹਰੇ ਕਮਲ ਫੁੱਲ ਵਾਂਗੂ ਇਉਂ ਖਿੜੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ।
ਸੇਵੈ ਹਿਤ ਲਾਈ ਚੰਚਰੀਕ ਜਿਉ ਲੁਭਾਈ।
ਮਹਾਰਾਜ ਜੀ ਦੀ ਸੇਵਾ ਕਰਦੇ ਚਾਹ ਦੇ ਨਾਲ ਜਿਵੇਂ ਕਮਲ ਫੁੱਲ ਦੇ ਉੱਤੇ ਭੌਰੇ ਮੰਡਰਾਉਂਦੇ ਨੇ, ਇਉਂ ਨੇੜੇ ਮੰਡਰਾਉਂਦੇ ਹੈ।
ਔਰ ਜਨ ਗਤ ਦਾਈ ਇਹ ਚਰਨ ਜਲ ਜਾਤ।
ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਇਹਨਾਂ ਨੇ ਆਪਣੇ ਮੁਕਤੀ ਦਾਤਾ ਜਾਣਿਆ।
ਦੋਹਰਾ ਬੀਤੇ ਓਕੇ ਤਕ ਕਾਲ ਜਬ ਰਹਿਤੇ ਤਾਂ ਸਥਾਨ।
ਸਤਿਗੁਰੂ ਜੀ ਨੇ ਕੁਝ ਦਿਨ ਇਸੇ ਤਰ੍ਹਾਂ ਇੱਥੇ ਰਹਿ ਕੇ ਬਤੀਤ ਕੀਤੇ। ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਭਾਈ ਗੁਰਦਾਸ ਜੀ ਲਿਖਦੇ, ਮਹਾਰਾਜ ਜੀ ਦੀ ਪੂਜਾ ਹੋਈ ਇਸ ਸਥਾਨ ਤੇ।
ਪੂਰਨ ਕੀਓ ਅਧਿਆਏ ਅਬ ਕਥਾ ਸੋ ਭਗ ਸੁਖ ਦਾਨ।
ਮਹਾਕਵੀ ਜੀ ਕਹਿੰਦੇ ਇੱਥੇ ਮੈਂ ਅਧਿਆਏ 58ਵਾਂ ਅਧਿਆਏ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ ਦਾ ਪੁਰਬਾਰ ਦਾ ਇੱਥੇ ਸੰਪੰਨ ਕਰਦਾ ਹਾਂ। ਅਗਲਾ ਅਧਿਆਏ ਅਗਲਿਆਂ ਪ੍ਰਸੰਗਾਂ ਵਿੱਚ ਪ੍ਰਾਰੰਭ ਹੋਵੇਗਾ। ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।